ਵਾਹਿਗੁਰੂ ਜੀ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅਧੇਰ ਵਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ, ਬਾਰਵੀਂ ਵਾਰ ਸ਼ੁਰੂ ਹੋਣੀ। ਚਲੋ ਜੀ,
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।
ਉੱਥੋਂ ਮੰਗਲ ਹੈਗਾ ਸੀ ਮਿੰਟ 'ਚ, ਉੱਥੋਂ ਕਰੋ। ਮੰਗਲ ਹੈ ਕਿਉਂਕਿ ਲੰਬੀ ਵਾਰ ਸ਼ੁਰੂ ਹੋਈ ਆ, ਇੱਥੋਂ ਸ਼ੁਰੂ ਕਰੋ। ਇੱਕ ਓਅੰਕਾਰ,
ਇੱਕ ਓਅੰਕਾਰ,
ਸਤਿਗੁਰ ਪ੍ਰਸਾਦ,
ਸਤਿਗੁਰ ਪ੍ਰਸਾਦ।
ਵਸਤੂ ਨਿਰਦੇਸ਼ ਮੰਗਲ ਹੈ, ਪਰਮੇਸ਼ੁਰ ਇੱਕ ਹੈ, ਇੱਕ ਦਾ ਅਰਥ ਹੈ। ਇੱਕ ਦਾ ਅਰਥ ਹੈ ਉਹ ਅਦਵੈਤ ਸਰੂਪ ਹੈ, ਇੱਕ ਦਾ ਅਰਥ ਹੈ ਉਹ ਲਾਸਾਨੀ ਬੇਮਿਸਾਲ ਹੈ, ਇੱਕ ਦਾ ਅਰਥ ਹੈ ਸਜਾਤੀ ਵਿਜਾਤੀ ਇਹਨਾਂ ਭੇਦਾਂ ਤੋਂ ਰਹਿਤ ਹੈ। ਸੋ ਇੱਕ ਦੇ ਅਰਥ ਨੇ। ਓਅੰਕਾਰ ਦਾ ਅਰਥ ਹੈ ਮੰਗਲ ਰੂਪ ਹੈ, ਓਅੰਕਾਰ ਦਾ ਅਰਥ ਹੈ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ ਹੈ, ਓਅੰਕਾਰ ਦਾ ਅਰਥ ਹੈ ਇਹਨੂੰ ਉਚਾਰੀਏ ਤਾਂ ਰੱਖਿਆ ਕਰਦਾ। ਓਅੰਕਾਰ, ਓਅੰਕਾਰ ਆਖੀਏ ਅਤੇ ਰੱਖਿਆ ਕਰਨ ਵਾਲਾ। ਸੋ ਅੱਗੇ ਸੱਤ ਅਤੇ ਗੁਰ, ਸੱਤ ਦਾ ਅਰਥ ਹੈ ਉਹ ਸਦਾ ਸਦੀਬੀ ਹੈ, ਉਹਦਾ ਕਦੇ ਨਾਸ਼ ਨਹੀਂ ਹੁੰਦਾ, ਅਵਿਨਾਸ਼ੀ ਸਰੂਪ ਹੈ। ਗੁਰ ਦਾ ਅਰਥ ਹੈ ਉਹ ਚੇਤਨ ਹੈ। ਪ੍ਰਸਾਦ ਦਾ ਅਰਥ ਹੈ, ਪ੍ਰਸਾਦ ਦਾ ਅਰਥ ਹੈ ਉਹ ਆਨੰਦ ਸਰੂਪ ਹੈ। ਸੱਤ ਕਦੇ ਨਾਸ਼ ਨਾ ਹੋਵੇ ਜਿਹਦਾ, ਸਦਾ ਸਦੀਬੀ ਰਹੇ। ਜਿਹੜਾ ਸੱਤ ਹੈ ਫਿਰ ਉਹ ਚੇਤਨ ਵੀ ਹੈ, ਜੜ ਨਹੀਂ ਹੈਗਾ, ਗੁਰਮੈਨ ਚੇਤਨ ਹੈ। ਪ੍ਰਸਾਦ ਉਹ ਆਨੰਦ ਸਰੂਪ ਹੈ। ਫਿਰ ਐਸਾ ਵਾਹਿਗੁਰੂ ਮਿਲਦਾ ਕਿਵੇਂ ਹੈ, ਇਹਦੇ ਵਿੱਚ ਇਹ ਦੱਸ ਦਿੱਤਾ ਸਤਿਗੁਰ ਪ੍ਰਸਾਦ।
ਸਤਿਗੁਰ ਪ੍ਰਸਾਦ
ਜਦੋਂ ਸਤਿਗੁਰਾਂ ਦੀ ਪ੍ਰਸਾਦ ਕਿਰਪਾ, ਪ੍ਰਸਾਦ ਦੇ ਹੱਥ ਕਿਰਪਾ, ਜਦੋਂ ਸਤਿਗੁਰਾਂ ਦੀ ਕਿਰਪਾ ਹੋ ਜਾਏ ਫਿਰ ਭਾਈ ਜੋ ਇੱਕ ਵਾਹਿਗੁਰੂ ਹੈ ਸਾਰਿਆਂ ਦਾ ਪ੍ਰਕਾਸ਼ਕ ਹੈ, ਸੱਤ ਵੀ ਹੈ, ਚੇਤਨ ਵੀ, ਆਨੰਦ ਸਰੂਪ ਵੀ ਹੈ, ਸਤਿਗੁਰਾਂ ਦੀ ਕਿਰਪਾ ਨਾਲ ਮਿਲ ਪੈਂਦਾ ਹੈ। ਹੁਣ ਪੜ੍ਹੋ ਪੰਕਤੀ।
ਬਲਹਾਰੀ ਤਿੰਨਾਂ ਗੁਰਸਿੱਖਾਂ,
ਹਾਂਜੀ,
ਜਾਏ ਜਿੰਨਾਂ ਗੁਰ ਦਰਸ਼ਨ ਡਿਠਾ।
ਹਾਂ, ਜਿਨ੍ਹਾਂ ਨੇ ਜਾ ਕਰਕੇ ਗੁਰੂ ਦੇ ਦਰਸ਼ਨ ਦੇਖਣਾ ਕੀਤੇ ਨੇ। ਜਿੱਥਾ ਗੁਰਬਾਣੀ ਵਿੱਚ ਆਉਂਦਾ, ਧਨ ਸੋ ਵੇਲਾ 'ਚ ਦਰਸ਼ਨ ਕਰਨਾ, ਹੋਮ ਬਲਿਹਾਰੀ ਸਤਿਗੁਰ ਚਰਨਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪਰਮ ਮੇਰਾ। ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ ਗੁਰਦਰਸ਼ਨਾਂ ਦੀ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ ਜੀ, ਕੁਰਬਾਨ ਜਾਂਦੇ ਹਾਂ। ਕਿਤੇ ਸ਼ਰਾਬ ਦੇ ਠੇਕੇ ਮੂਲ ਵਾ ਖੜਿਆ ਨੂੰ ਤਾਂ ਨਹੀਂ ਕਹਿੰਦੇ ਵੀ ਕੁਰਬਾਨ ਜਾਂਦੇ ਹਾਂ, ਤਾਂ ਇੱਥੋਂ ਕਿਤੇ ਹੋਰ ਕੋਈ ਸੰਗਤ 'ਚ ਗਏ ਨੂੰ ਤਾਂ ਨਹੀਂ ਨਾ ਕਹਿੰਦੇ ਉੱਥੇ ਤੂੰ ਕੁਰਬਾਨ ਜਾਂਦੇ ਹਾਂ। ਉੱਥੇ ਤਾਂ ਲਾਹਣਤਾਂ ਤਾਂ ਹੈਗੀਆਂ, ਫਿਟਕਾਰਾਂ ਤਾਂ ਹੈਗੀਆਂ ਨੇ। ਇਸ ਲਈ ਗੁਰਦਰਸ਼ਨ ਡਿੱਠਾ ਤਾਂ ਕੁਰਬਾਨ ਜਾਂਦੇ ਹਾਂ। ਹਾਂ, ਉਹ ਕਿਹਨਾਂ ਤੋਂ ਬਲਿਹਾਰੀ ਜਾਂਦੇ ਨੇ?
ਬਲਿਹਾਰੀ ਤਿੰਨਾਂ ਗੁਰਸਿੱਖਾਂ, ਪੈਰੀ ਪੈ ਗੁਰ ਸਭਾ ਬੈਠਾ
ਬਹਿਠਾ
ਬਹਿਠਾ।
ਅਤੇ ਬਲਿਹਾਰੀ ਉਹਨਾਂ ਗੁਰਸਿੱਖਾਂ ਤੋਂ ਜਿਹੜੇ ਭਾਈ ਗੁਰੂ ਜੀ ਦੇ ਚਰਨੀ ਲੱਗਦੇ ਨੇ, ਗੁਰਾਂ ਦੀ ਚੰਨ ਸੋਹ ਪ੍ਰਾਪਤ ਕਰਦੇ ਨੇ, ਮਸਤਕ ਨੂੰ ਲਾਉਂਦੇ ਨੇ ਚਰਨ, ਬਲਿਹਾਰ ਉਹਨਾਂ ਤੋਂ, ਅਤੇ ਨਾਲ ਹੀ ਗੁਰ ਸਭਾ ਬਹਿਠਾ ਅਤੇ ਗੁਰੂ ਦੀ ਸਤਸੰਗ ਜਾ ਕੇ ਬਹਿਣਾ ਕਰਦੇ ਨੇ, ਉਹਨਾਂ ਤੋਂ ਕੁਰਬਾਨ ਜਾਂਦੇ, ਬਲਿਹਾਰੇ ਜਾਈਏ। ਚਲੋ ਜੀ,
ਬਲਿਹਾਰੀ ਤਿੰਨਾਂ ਗੁਰਸਿੱਖਾਂ,
ਉਹਨਾਂ ਗੁਰਸਿੱਖਾਂ ਤੋਂ ਕੁਰਬਾਨ, ਬਲਿਹਾਰੇ ਜਾਈਏ। ਕਿਹਨਾਂ ਤੋਂ?
ਗੁਰਮਤ ਬੋਲ ਬੋਲਦੇ ਮਿੱਠਾ,
ਜਿਹੜੇ ਗੁਰਮਤ ਦੇ ਧਾਰਨੀ ਹੋ ਕੇ ਭਾਈ ਆਪਣੀ ਰਸਨਾ ਤੋਂ ਕਦੇ ਵੀ ਕੌੜਾ ਬੋਲ ਨਹੀਂ ਬੋਲਦੇ, ਕਦੇ ਫਿੱਕਾ ਬੋਲ ਨਹੀਂ ਬੋਲਦੇ। ਸੋ ਗੁਰਮਤ ਦੇ ਧਾਰਨੀ ਨੇ, ਸਦਾ ਹੀ ਗੁਰਮਤ ਤੋਂ ਬੋਲਦੇ ਨੇ, ਬਾਣੀ 'ਚੋਂ ਬੋਲਦੇ ਨੇ, ਸੱਚ 'ਚੋਂ ਬੋਲਦੇ ਨੇ, ਅਤੇ ਮਿੱਠਾ ਹੀ ਬੋਲਦੇ ਨੇ। ਹਾਂ, ਉਹੀ ਬੋਲ ਮਿੱਠੇ ਨੇ। ਅੰਮ੍ਰਿਤ ਫਲ 'ਤੇ ਜਨ ਕੋ ਲਾਗਾ ਹੈ, ਜੋ ਬੋਲਾ ਹੈ ਅੰਮ੍ਰਿਤ ਬਾਤਾਂ ਇਹ ਗੁਰਬਾਣੀ 'ਚ ਆਉਂਦਾ ਹੈ, ਉਹਨੂੰ ਅੰਮ੍ਰਿਤ ਫਲ ਲੱਗ ਜਾਂਦਾ ਹੈ, ਜਿਹੜਾ ਅੰਮ੍ਰਿਤ ਵੀ ਬਚਨ ਬੋਲਦਾ ਹੈ। ਹਾਂਜੀ, ਸੱਤ ਤੋਂ ਬੋਲਦਾ ਹੈ। ਚਲੋ,
ਬਲਿਹਾਰੀ ਤਿੰਨਾਂ ਗੁਰਸਿੱਖਾਂ, ਪੁੱਤਰ ਮਿੱਤਰ ਗੁਰਭਾਈ ਇੱਠਾ,
ਉਹਨਾਂ ਗੁਰਸਿੱਖਾਂ ਤੋਂ ਬਲਿਹਾਰੇ ਜਾਈਏ। ਪੁੱਤਰ ਮਿੱਤਰ ਗੁਰਭਾਈ ਇੱਠਾ, ਜੋ ਆਪਣੇ ਗੁਰਭਾਈਆਂ ਨੂੰ, ਗੁਰਸਿੱਖਾਂ ਨੂੰ ਆਪਣੇ ਪੁੱਤਰਾਂ ਨਾਲੋਂ, ਆਪਣੇ ਮਿੱਤਰਾਂ ਨਾਲੋਂ ਇੱਠਾ ਮੈਨੇ ਪਿਆਰਾ ਜਾਣਦੇ ਨੇ, ਇੱਠਾ ਦਾ ਅਰਥ ਹੈ ਪਿਆਰਾ, ਇੱਠਾ ਪਿਆਰਾ, ਉਹਨਾਂ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ।
ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਸੇਵਾ ਜਾਣਨ ਅਪ੍ਰਿਠਾ
ਅਬਰਿਠਾ
ਅਬਰਿਠਾ।
ਫਿਰ ਪੜ੍ਹ ਲਓ ਸਾਰੇ ਜੀ।
ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਸੇਵਾ ਜਾਣਨ ਅਬਰਿਠਾ।
ਉਹਨਾਂ ਗੁਰਸਿੱਖਾਂ ਤੋਂ ਬਲਿਹਾਰੀ ਜਾਂਦੇ ਜਿਹੜੇ ਭਾਈ ਗੁਰਸੇਵਾ ਨੂੰ ਅਬਰਿਠਾ ਅਬਰਿਠਾ ਦਾ ਵੀ ਜਿਹੜੇ ਨੇ ਸਭ ਤੋਂ ਵੱਧ ਪਿਆਰ ਕਰਨ ਵਾਲੇ, ਜਾਂ ਅਬਰਿਠਾ ਦਾ ਅਰਥ ਹੁੰਦਾ ਪਿਆਰੀ ਤੋਂ ਪਿਆਰੀ ਵਸਤੂ ਨੂੰ ਅਬਰਿਠਾ ਕਹਿੰਦੇ ਨੇ। ਅਬਰਿਠਾ ਬਹੁਤੀ ਉਹ ਪਿਆਰ ਕਰੀ ਜਿਹਨੂੰ ਆਪ ਅਬ ਹਾਂਜੀ ਅਬਰਿਠਾ ਪੜ੍ਹਿਓ ਦੁਬਾਰੇ ਨੂੰ ਸਾਰੇ।
ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਸੇਵਾ ਜਾਣਨ ਅਬਰਿਠਾ।
ਪਾਰਾ ਕਰਕੇ ਪੜ੍ਹਨ ਅਬਰਿਠਾ
ਅਬਰਿਠਾ,
ਦੋ ਅਰਥ ਨੇ ਪਿਆਰੀ ਵਸਤੂ ਜਾਂ ਸਭ ਤੋਂ ਜਿਹੜੀ ਮਨ ਪਾਉਂਦੀ ਵਸਤੂ ਹੋਵੇ ਉਹਨੂੰ ਅਬਰਿਠਾ ਕਹਿ ਦਿੰਦੇ ਆ, ਜਿਹੜੀ ਸਭ ਤੋਂ ਮਨ ਪਾਉਂਦੀ ਵਸਤੂ। ਹਾਂ ਸੋ ਉਹ ਗੁਰਸੇਵਾ ਜਾਣਦੇ ਨੇ ਸਭ ਤੋਂ ਪਿਆਰੀ ਵਸਤੂ, ਹਾਂ ਇਹਨੂੰ ਸਭ ਤੋਂ ਵੱਧ ਪਿਆਰ ਕਰਦੇ ਨੇ, ਗੁਰਸੇਵਾ ਵਿੱਚ ਰਹਿੰਦੇ ਨੇ। ਉਹਨਾਂ ਗੁਰਸਿੱਖਾਂ ਤੋਂ ਬਲਿਹਾਰੇ ਜਾਈਏ ਜੀ।
ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਾਰੇਨ ਸਰਿੱਠਾ।
ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਆਪ ਵੀ ਤਰ ਜਾਂਦੇ ਨੇ, ਤਾਰੇਨ ਸਰਿੱਠਾ ਸਾਰੀ ਸ੍ਰਿਸ਼ਟੀ ਨੂੰ ਤਾਰਨ ਸਮਰੱਥ ਹੁੰਦੇ ਨੇ, ਹੋਰ ਸ੍ਰਿਸ਼ਟੀ ਆਪ ਵੀ ਜਿਹੜੇ ਆਪ ਤਰ ਕੇ ਭਾਈ ਦੂਜਿਆਂ ਨੂੰ ਤਾਰਨ ਸਮਰੱਥ ਹੋ ਹੀ ਜਾਏਗਾ, ਜਿਹੜੀ ਸ੍ਰਿਸ਼ਟੀ ਆ ਉਹਨੂੰ ਵੀ ਤਾਰਨ ਲਈ ਸਮਰੱਥ ਤਾਰ ਦਿੰਦੇ ਨੇ, ਪ੍ਰੇਰਨਾ ਗੁਰੂ ਦੀ ਦੇਖ ਕੇ ਗੁਰਸਬਦ ਨਾਲ ਜੋੜ ਕੇ ਗੁਰਸੰਗਤ 'ਚ ਲਿਆਉਂਦੇ ਨੇ, ਜੀਵਨ ਬਦਲਾ ਦਿੰਦੇ ਨੇ। ਚਲੋ
ਗੁਰਸਿੱਖ ਮਿਲਿਆ ਆਪ ਕੰਡਿਠਾ।
ਹਾਂ ਐਸਾ ਜਿਹੜਾ ਭਾਈ ਗੁਰਸਿੱਖ ਦੇ ਗੁਰਸਿੱਖ ਮਿਲਿਆ ਨਾ ਉਹਦੇ ਮਿਲਣੇ ਕਰਕੇ ਪਾਪ ਪਨਿੱਠਾ, ਅਤੇ ਪਾਪ ਪਨਿੱਠਾ ਨਾ ਪਨਿੱਠਾ ਹੁੰਦਾ ਨਾਸ ਹੋ ਜਾਂਦੇ ਨੇ, ਸਾਰੇ ਪਾਪ ਦੂਰ ਹੋ ਜਾਂਦੇ ਨੇ। ਅਜਿਹੇ ਗੁਰਸਿੱਖ ਨੂੰ ਮਿਲਿਆ ਉਹਦੀ ਸੰਗਤ ਕੀਤੇ ਹਾਂ। ਚਲੋ
ਗੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲੀ ਰਾਤੀ ਉੱਠ ਬਹਿੰਦੇ।
ਪਿਛਲੀ ਕਿ ਪਿੱਛਲ
ਪਿਛਲੀ
ਪਿਛਲੀ ਤੁਹਾਡੇ ਕੋਲ?
ਸਾਡੇ ਕੋਲ ਪਿੱਛਲ ਆ ਜੀ,
ਪਿਛਲੀ ਵੀ ਹੈਗਾ। ਚਲੋ ਦੋ ਹੀ ਰਹਿਣ ਦਿਓ, ਪਾਠ ਪਾਠ ਦਾ ਭੇਦ ਸਮਝ ਲਓ, ਅਰਥ ਇੱਕੋ ਹੀ ਹੈ। ਕੁਰਬਾਣੀ ਤਿੰਨਾਂ ਗੁਰਸਿੱਖਾਂ,
ਕੁਰਬਾਣੀ ਤਿੰਨਾਂ ਗੁਰਸਿੱਖਾਂ,
ਭਾਈ ਗੁਰਦਾਸ ਜੀ ਉਹਨਾਂ ਸਿੱਖਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਪਿਛਲ ਰਾਤੀ ਉੱਠ ਬਹਾਂਦੇ, ਪਿਛਲ ਰਾਤ ਕੀ ਅੰਮ੍ਰਿਤ ਵੇਲਾ, ਜੇ ਅੰਮ੍ਰਿਤ ਵੇਲੇ ਉੱਠ ਬਹਿੰਦੇ ਨੇ ਉਸ ਵੇਲੇ ਨਹੀਂ ਸੌਂਦੇ, ਉਹਨਾਂ ਤੋਂ ਕੁਰਬਾਨ ਜਾ ਜੋ ਅੰਮ੍ਰਿਤ ਵੇਲੇ ਉੱਠਦੇ ਨੇ। ਹਾਂਜੀ ਇਹੀ ਔਖਾ।
ਗੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਿਰ ਨਵਾਉਂਦੇ।
ਸਿਰ ਨਹੀਂ ਪਲਣਾ, ਸਰ ਨਵਾਉਂਦੇ।
ਸਰ
ਹਾਂਜੀ ਸਰ, ਸਰੋਵਰ 'ਚ ਜਾ ਕੇ ਇਸ਼ਨਾਨ ਕਰਦੇ ਅੰਮ੍ਰਿਤ ਸਰੋਵਰ 'ਚ। ਗੁਰਬਾਣੀ ਤਿੰਨਾਂ ਗੁਰਸਿੱਖਾਂ,
ਗੁਰਬਾਣੀ ਤਿੰਨਾਂ ਗੁਰਸਿੱਖਾਂ
ਅੰਮ੍ਰਿਤ ਵੇਲੇ ਸਰ ਨਵਾਉਂਦੇ।
ਅੰਮ੍ਰਿਤ ਵੇਲੇ ਸਰ ਨਵਾਉਂਦੇ,
ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਸਰੋਵਰ 'ਚ ਜਾ ਕੇ ਡੁੱਬੀ ਮਾਰਦੇ, ਉੱਥੇ ਨਹਾਉਂਦੇ। ਜਿਹੜੇ ਉੱਥੇ ਕਿਤੇ ਗਏ ਹਾਂ ਉੱਥੇ ਦੇ ਵਾਸੀ ਜਾਂ ਕਹਿ ਲਓ ਜਾਣ ਦਾ ਮੌਕਾ ਕਿਤੇ ਮਿਲੇ ਤਾਂ ਜ਼ਰੂਰ ਭਾਈ ਸਰੋਵਰ 'ਚ ਨਹਾਉਣ ਦਾ ਜਾਂ ਉਹ ਜਿਹੜੇ ਨੇ ਇਸ਼ਨਾਨ ਦਾ ਆਨੰਦ ਮਾਣਦੇ।
ਹਾਂਜੀ
ਨਹੀਂ, 12:10 ਤੋਂ ਸ਼ੁਰੂ ਹੋ ਜਾਂਦਾ, 12:10 ਤੋਂ ਬਸ। ਹਾਂ ਬਸ ਉਦੋਂ ਹੀ ਜਿਹੜਾ ਹੈ ਫਲਾਈਟ ਫੜੋ ਅੰਮ੍ਰਿਤਸਰ ਜਾਓ, ਜਾਂ ਜਿਹੜੇ ਨਿਤਨੇਮੀ ਨੇ ਬਹੁਤ ਅਜਿਹੇ ਵੀ ਭਾਈ ਹੈਗੇ ਨੇ ਸੰਗਤ, ਸਾਨੂੰ ਦੱਸਿਆ ਕਿਸੇ ਨੇ ਕਹਿੰਦੇ ਵੀ ਇੱਕ ਗੁਜਰਾਤ 'ਚੋਂ ਜਾਂਦਾ ਬੰਦਾ, ਗੁਜਰਾਤ ਤੋਂ ਹਰੇਕ ਸੰਗਰਾਂਦ ਕਦੇ ਉਹਨੇ ਜ਼ਿੰਦਗੀ 'ਚ ਮਿਸ ਨਹੀਂ ਕੀਤੀ, ਗੁਜਰਾਤ 'ਚੋਂ ਜਾ ਕੇ ਅਤੇ ਅੰਮ੍ਰਿਤਸਰ ਸਾਹਿਬ ਜਿਹੜੀ ਹੈ ਜੋ ਉਹਨਾਂ ਦਾ ਉਹਨੇ ਸ਼ੁਰੂ ਕੀਤਾ ਉਹਨੇ ਇਹ ਨੇਮ ਨਿਭਾਉਂਦਾ, ਹਰੇਕ ਸੰਗਰਾਂਦ ਨੂੰ ਜਾ ਕੇ ਇਸ਼ਨਾਨ ਕਰਕੇ ਵਾਪਸ ਆਉਂਦਾ, ਗੁਜਰਾਤੀ ਹੈ। ਸੋ ਇਸ ਲਈ ਤਾਂ ਰੋਜ਼ ਅਰਦਾਸ ਹੈ ਸਿੱਖ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਸੋ ਉਹਨਾਂ ਗੁਰਸਿੱਖਾਂ ਤੋਂ ਬਲਿਹਾਰੀ ਜਾਈਏ, ਅੰਮ੍ਰਿਤ ਉੱਠਦੇ ਉੱਠਦੇ ਨੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਨਹਾਉਣ ਦਾ ਮਾਣ ਪ੍ਰਾਪਤ ਕਰਕੇ ਫਲ ਪ੍ਰਾਪਤ ਕਰਦੇ ਨੇ।
ਗੁਰਬਾਣੀ ਤਿੰਨਾਂ ਗੁਰਸਿੱਖਾਂ,
ਕਿਉਂਕਿ ਪਹਿਲੇ ਸਮੇਂ ਵਿੱਚ ਬਹੁਤੇ ਨਹਾਉਣ ਦਾ ਜਿਹੜਾ ਪ੍ਰਬੰਧ ਹੁੰਦੇ ਸੀ ਨਾ, ਨਦੀਆਂ 'ਤੇ ਨਹਿਰਾਂ 'ਤੇ ਆਮ ਇਹ ਹੁੰਦੇ ਸੀ ਸਾਧਨ, ਉੱਥੇ ਜਾ ਕੇ ਨਹਾਏ ਹੁੰਦੇ ਨਦੀਆਂ 'ਤੇ, ਇਸ ਲਈ ਉਹੀ ਭਾਵ ਤੋਂ ਲੈ ਲੈਣਾ। ਹਾਂਜੀ ਹੁਣ ਇਹ ਵੀ ਨਾ ਸਮਝ ਲਿਆ ਵੀ ਕਿਤੇ ਜਾਣੇ ਨੇ ਅੰਮ੍ਰਿਤਸਰ ਸਾਹਿਬ, ਅੰਮ੍ਰਿਤਸਰ ਉਹ ਸਰੋਵਰ ਦਾ ਨਹਾਉਣ ਦਾ ਇੱਕ ਵੱਖਰਾ ਫਲ ਹੈ। ਅੰਮ੍ਰਿਤ ਦਾ ਸਰੋਵਰ ਹੈ, ਅੰਮ੍ਰਿਤ ਬਣ ਗਿਆ ਹੈ। ਹਾਂਜੀ, ਮਨੋ ਅੰਮ੍ਰਿਤ ਦੇ ਵਿੱਚ ਡੁੱਬੀਆਂ ਲਾਉਂਦੇ ਹੋ ਤੁਸੀਂ, ਕਿੰਨਾ ਇਤਿਹਾਸ ਉਸ ਨਾਲ ਜੁੜਿਆ ਹੋਇਆ। ਅਤੇ ਇਸ ਤਰ੍ਹਾਂ ਭਾਈ ਉੱਥੇ ਕਹਿ ਲਓ ਵੀ ਸਾਰੇ ਤੀਰਥਾਂ ਦਾ ਫਲ, ਉੱਥੇ 68 ਤੀਰਥਾਂ ਦਾ ਫਲ ਮਾਲਮ ਬਖਸ਼ਿਸ਼ ਕੀਤਾ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਸੁਨਾਨਾ ਗੁਰਪੂਰੇ ਕੀ ਨਿਦਾਨਾ, ਐਸੀ ਬਖਸ਼ ਮਾਲਮ ਕੀਤੀ ਹੈ। ਚਲੋ ਜੀ,
ਗੁਰਬਾਣੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ।
ਹਾਂ, ਇਹੋ ਨਹੀਂ ਵੀ ਇਕੱਲਾ ਇਸ਼ਨਾਨ ਕਰਕੇ ਸਰ ਜਾਣਾ, ਇਹ ਸੀ ਬਾਹਰ ਦਾ ਇਸ਼ਨਾਨ, ਫਿਰ ਅੰਦਰ ਦਾ ਇਸ਼ਨਾਨ ਕਰਨਾ। ਉਹ ਕੀ ਹੈ, ਇੱਕ ਮਨ ਹੋਏ ਅੰਮ੍ਰਿਤ ਵੇਲੇ ਉੱਠ ਕੇ ਮਾਰ ਕੇ ਚੌਂਕੜਾ, ਫਿਰ ਜਿਹੜਾ ਸੀ ਸਾਵਧਾਨੀ ਰੱਖ ਹੋ ਕੇ ਇਸ਼ਨਾਨ ਕਰਨਾ, ਸਾਵਧਾਨੀ ਆ ਗਈ, ਸਰੀਰ ਜਿਹੜਾ ਸੀ ਜਿਹੜਾ ਤਿਆਰ ਪ੍ਰਤਿਆਰ ਹੋ ਗਿਆ ਸਿਮਰਨ ਲਈ, ਇਕਾਗਰਤਾ ਹੋ ਕੇ ਇੱਕ ਮਨ ਹੋ ਕਰਕੇ ਗੁਰ ਜਾਪ ਜਪੰਦੇ।
ਗੁਰਜਾਪ
ਫਿਰ ਭਾਈ ਗੁਰੂ ਦੇ ਜਾਪ ਵਿੱਚ ਜੁੜ ਜਾਣਾ ਹੈ ਇਸ਼ਨਾਨ ਕਰਕੇ। ਹਾਂ, ਧੁਨਾ ਚੱਲਣ ਕਰ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਸ ਵੇਲੇ ਫਿਰ ਅੰਮ੍ਰਿਤ ਵੇਲਾ ਜਿਹੜਾ ਨਾ ਅੰਮ੍ਰਿਤ ਵੇਲਾ ਹੁੰਦਾ, ਅੰਦਰ ਵੀ ਅੰਮ੍ਰਿਤ ਭਰ ਜਾਂਦਾ ਹੈ, ਜੀਵਨ ਅੰਮ੍ਰਿਤ ਵਿੱਚ ਬਦਲ ਜਾਂਦਾ, ਕਲਯੁਗ ਭੱਜ ਜਾਂਦਾ। ਹਾਂਜੀ, ਇਉਂ ਭਾਈ ਜਾਪ ਜਪਦੇ ਨੇ।
ਗੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੜੰਦੇ।
ਹਾਂ, ਫਿਰ ਇਉਂ ਵੀ ਨਹੀਂ ਵੀ ਘਰੇ ਬੈਠੇ ਹੀ ਕਰੇ ਰਹਿਣਾ, ਫਿਰ ਸੰਗਤ ਵੀ ਜ਼ਰੂਰ ਕਰਨੀ ਆ। ਕਿਉਂ ਕਰਨੀ ਹੈ ਸੰਗਤ? ਕਈ ਵਾਰੀ ਘਰ ਬੈਠਿਆਂ ਆਪਣਾ ਜਾਪ ਦਾ ਹੰਕਾਰ ਹੋ ਜਾਂਦਾ, ਮੇਰੇ ਨਾਲ ਕੋਈ ਜਪਦਾ ਹੀ ਨਹੀਂ ਹੋਣਾ, ਮੈਂ ਤਾਂ ਇੰਨੀਆਂ ਵਾਲਾਂ ਕਰਦਾ, ਮੈਂ ਤਾਂ ਪੰਜ ਅਬਜ ਸਾਹਿਬ ਦੇ ਪਾਠ ਕਰਨ ਵਾਲਾ। ਉਹ ਮਾਣ ਹੋ ਜਾਂਦਾ ਜਦੋਂ ਆਉਂਦਾ ਸੰਗਤ ਵਿੱਚ, ਉੱਥੇ ਪਤਾ ਲੱਗਦਾ ਵੀ ਇੱਥੇ ਤਾਂ 15-15 ਪਾਠ ਕਰਨ ਵਾਲੀ ਹੈਗੀ ਜਪ ਸਾਹਿਬ ਦੇ, ਉੱਥੇ 21 ਪਾਠ ਕਰਨ ਮਿਲ ਜਾਂਦੇ ਨੇ, 50-50-55 ਵਾਲੀ ਮਿਲ ਜਾਂਦੇ ਨੇ, ਮਾਣ ਤੋਂ ਨਿਰਮਾਣ ਹੋ ਜਾਂਦਾ, ਗੁਰਸੰਗਤ ਦੀ ਧੂੜ ਮਿਲ ਜਾਂਦੀ ਆ, ਸੇਵਾ ਮਿਲ ਜਾਂਦੀ ਆ। ਇਉਂ ਤਾਂ ਸਾਧ ਸੰਗਤ ਮਾਨ ਨੇ ਬਣਾਈ ਹੈ, ਇਸ ਲਈ ਪਹਿਲਾਂ ਆਪ ਜਾਪ ਕਰਕੇ ਘਰੇ, ਫਿਰ ਸਾਧ ਸੰਗਤ ਚੱਲ ਜਾਏ ਜੁੜਨ ਦੇ।
ਸਾਧ ਸੰਗਤ ਚੱਲ ਜਾਏ ਜੁੜਨ ਦੇ,
ਜੁੜ ਬਹਿੰਦੇ ਨੇ ਜਾ ਕੇ ਗੁਰੂ ਕੀ ਸਾਧ ਸੰਗਤ ਵਿੱਚ।
ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਨ ਦੇ।
ਰਹਿ ਨਹੀਂ ਗਈ ਪੰਗਾ, ਇੱਥੇ ਹੀ ਹੈ।
ਹਾਂਜੀ,
ਠੀਕ। ਗੁਰਬਾਣੀ ਤਿੰਨਾਂ ਗੁਰਸਿੱਖਾਂ,
ਗੁਰਬਾਣੀ ਤਿੰਨਾਂ ਗੁਰਸਿੱਖਾਂ,
ਫਿਰ ਸਾਧ ਸੰਗਤ ਆ ਕੇ ਕੀ ਕਰਨਾ? ਗੁਰਬਾਣੀ ਨਿਤ ਫਿਰ ਗਾਉਂਦੇ ਨੇ, ਅਤੇ ਆਪ ਕੀਰਤਨ ਵੀ ਕਰਦੇ ਨੇ, ਅਤੇ ਜੇ ਨਹੀਂ ਆਉਂਦਾ ਤਾਂ ਸੁਣਦੇ ਨੇ, ਸੋ ਇਹ ਨਿਤ ਦਾ ਨੇਮ ਬਣਾ ਲੈਂਦੇ ਨੇ। ਨਿਤ ਹੀ ਗੁਰਬਾਣੀ ਰਹਿ ਨਹੀਂ ਸਕਦੇ, ਔਰ ਰਹਿ ਨਾ ਸਕਾਂ ਮਿਲ ਦੇਖੇ ਪ੍ਰੀਤਮਾ, ਮੈਂ ਨੀਰ ਬਹਿਵੈ ਚੱਲਾ ਜੀਓ ਦੇ ਰਸਤੇ ਤੁਰਦੇ ਨੇ। ਇਉਂ ਜਿਹੜਾ ਉਹਨਾਂ ਨੂੰ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਗੁਰਬਾਣੀ ਨੂੰ ਆਧਾਰ ਬਣਾ ਲਿਆ ਉਹਨਾਂ ਨੇ। ਹਾਂਜੀ, ਉਹਨਾਂ ਤੋਂ ਕੁਰਬਾਨ ਜਾਈਏ।
ਗੁਰਬਾਣੀ
ਕਿਉਂ ਗੁਰਬਾਣੀ ਉਧਾਰ ਬਣਾਇਆ? ਗੁਰਬਾਣੀ ਜਗ ਮੈਂ ਚਾਨਣ ਕਰਮ ਵਸਾ ਮਨ ਆਏ। ਗੁਰਬਾਣੀ ਇਹ ਸੰਸਾਰ ਵਿੱਚ ਭਾਈ ਪ੍ਰਕਾਸ਼ ਕਰਨ ਵਾਲੀ ਹੈ, ਪ੍ਰਕਾਸ਼ ਰੂਪ ਹੈ, ਬ੍ਰਹਮ ਗਿਆਨ ਦੀ ਦਾਤੀ ਹੈ, ਬ੍ਰਹਮ ਸਰੂਪ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਅਤੇ ਜੇਬ ਦਾ ਵਰਨਾ ਕੋਈ, ਇਉਂ ਬਾਣੀ ਦਾ ਆਸਰਾ ਬਣਾਉਂਦੇ ਨੇ।
ਕੁਰਬਾਣੀ ਤਿੰਨਾਂ ਗੁਰਸਿੱਖਾਂ,
ਉਹਨਾਂ ਗੁਰਸਿੱਖਾਂ ਤੋਂ ਜੀ ਕੁਰਬਾਨ ਬਲਿਹਾਰੇ,
ਮਨ ਮੇਲੀ ਕਰ ਮੇਲ ਮਿਲਣਦੇ।
ਹਾਂ, ਆਪਣੇ ਜਿਹੜੇ ਮਨ ਦੇ ਮੇਲੀ ਨੇ ਉਹਨਾਂ ਨਾਲ ਮੇਲ ਬਣਾਉਂਦੇ ਨੇ, ਮਨ ਮੇਲੀ ਜਿਹੜੇ ਹੋਰ ਸਤਸੰਗੀ ਨੇ, ਹੋਰ ਨਿਤਨੇਮੀ ਨੇ, ਹੋਰ ਸੇਵਾ ਕਰਨ ਵਾਲੇ ਨੇ, ਅਤੇ ਉਹਨਾਂ ਨੂੰ ਆਪਣੇ ਮਨ ਦਾ ਮੇਲੀ ਬਣਾਉਂਦੇ ਨੇ, ਦੂਜਿਆਂ ਨੂੰ ਨਹੀਂ। ਮਨਮੁੱਖਾਂ ਨਾਲੋਂ ਟੁੱਟੀ ਭਲੀ ਇਸ ਮਾਇਆ ਮੋਹ ਪਿਆਰ, ਉਧਰੋਂ ਤੋੜ ਲੈਂਦੇ ਨੇ, ਇੱਧਰ ਜੋੜ ਲੈਂਦੇ ਨੇ, ਉਹਨਾਂ ਨੂੰ ਮਨ ਮੇਲੀ ਬਣਾ ਲੈਂਦੇ ਨੇ। ਹਾਂ, ਉਹਨਾਂ ਨਾਲੇ ਬੈਠਣਾ, ਉਹਨਾਂ ਨਾਲੇ ਉੱਠਣਾ, ਉਹਨਾਂ ਨਾਲੇ ਖਾਣਾ ਪੀਣਾ, ਉਹਨਾਂ ਨਾਲੇ ਸਿਮਰਨ ਪਾਉ ਭਗਤੀ, ਉਹਨਾਂ ਨਾਲ ਮਨ ਮਿਲਾ ਲੈਂਦੇ ਨੇ। ਹਾਂਜੀ,
ਕੁਰਬਾਣੀ ਤਿੰਨਾਂ ਗੁਰਸਿੱਖਾਂ,
ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਬਲਿਹਾਰੇ ਜਾਈਏ। ਭਾਈ ਸਾਹਿਬ ਜੀ ਕਹਿੰਦੇ
ਭਾਏ ਭਗਤ ਗੁਰਪੁਰਬ ਕਰਨਦੇ,
ਭਾਏ ਨਾਮ ਪ੍ਰੇਮ ਦਾ, ਭਗਤ ਨਾਮ ਭਗਤੀ ਦਾ, ਪ੍ਰੇਮਾ ਭਗਤੀ ਵੀ ਕਰਦੇ ਨੇ, ਪ੍ਰੇਮਾ ਭਗਤੀ ਕਰਦੇ ਕਰਦੇ ਅਤੇ ਨਾਲ ਜਦੋਂ ਮਹਾਰਾਜ ਕੋਈ ਗੁਰਪੁਰਬ ਆਉਂਦਾ ਨਾ, ਉਹ ਵੀ ਸ਼ਰਧਾ ਨਾਲ ਮਨਾਉਂਦੇ ਨੇ ਗੁਰਪੁਰਬ ਕਰਨਦੇ। ਹਾਂ,
ਗੁਰਸੇਵਾ ਫਲ ਸੁਫਲ ਫਲੰਦੇ,
ਗੁਰਸੇਵਾ ਤੇ ਵਿਸਰਾਮ, ਗੁਰਸੇਵਾ
ਗੁਰਸੇਵਾ
ਫਲ ਸੁਫਲ ਫਲੰਦੇ,
ਫਲ ਸੁਫਲ ਫਲੰਦੇ,
ਇਉਂ ਗੁਰਸੇਵਾ ਕਰਕੇ ਭਾਈ ਸਫਲ ਫਲ, ਸਫਲ ਫਲ ਕੀ ਹੈ? ਬ੍ਰਹਮ ਗਿਆਨ, ਇਸ ਗਿਆਨ ਰੂਪੀ ਫਲ ਨੂੰ ਪ੍ਰਾਪਤ ਕਰਕੇ ਫਲੰਦੇ ਭਾਈ ਫਲੀ ਬਹੁਤ ਹੁੰਦੇ ਨੇ। ਨਾਸਤਕਾਂ ਨਾਲ ਤੋੜ ਕੇ
ਹਾਂ ਤਿਸ ਵਿੱਟੋਂ ਵਾਰਿਆ ਆਉਂਦੇ ਤਾਣ ਜੋ ਹੋਏ ਨਿਤਾਣਾ।
ਹਾਂਜੀ, ਵਿੱਟੋਂ ਦਾ ਅਰਥ ਹੁੰਦਾ ਉੱਪਰੋਂ, ਇਹਨਾਂ ਨੂੰ ਭਾਰਾ ਕਰਕੇ ਪੜ੍ਹਨਾ ਗੁਰਬਾਣੀ ਵਿੱਚ ਵੀ ਆਉਂਦਾ
ਵਿੱਟੋਂ,
ਅਤੇ ਵਹਿਨੂੰ ਬਹੁਤੇ ਅੱਧ ਕਲਾਕ ਵਿੱਟੋਂ
ਵਿੱਟੋਂ
ਹਾਂ ਤਿਸ ਵਿੱਟੋਂ ਵਾਰਿਆ,
ਹਾਂ ਵਿੱਟੋਂ ਵਾਰਿਆ,
ਵਿੱਟੋਂ ਉਹਨਾਂ ਤੋਂ, ਉਹਨਾਂ ਦੇ ਉੱਪਰੋਂ ਅਸੀਂ ਵਾਰਿਆ ਵਾਰਨੇ ਜਾਂਦੇ ਹਾਂ, ਬਲਿਹਾਰੇ ਜਾਂਦੇ ਹਾਂ, ਅਤੇ ਕਿਹਨਾਂ ਤੋਂ ਹੁੰਦਾ ਤਾਣ, ਬਲਤਾ ਉਹਨਾਂ ਕੋਲ ਬਹੁਤ ਹੈ, ਸ਼ਕਤੀ ਹੈਗੀ ਉਹਨਾਂ ਕੋਲ, ਬਥੇਰੀਆਂ ਜਿਹੜੀਆਂ ਨੇ ਰਿਧੀਆਂ ਸਿਧੀਆਂ ਉਹਨਾਂ ਦੇ ਕੋਲ ਖੜੀਆਂ ਨੇ, ਪਰ ਭਾਈ ਇੰਨਾ ਬਲ ਹੁੰਦੇ ਹੋਇਆਂ ਵੀ ਆਪਣੇ ਆਪ ਨੂੰ ਨਿਤਾਣੇ ਹੀ ਸਮਝਦੇ ਨੇ, ਹਾਂਜੀ ਨਿਰਬਲ ਸਮਝਦੇ ਨੇ। ਹਾਂ ਹਾਂ, ਵਾਰਿਆ ਕੁਰਬਾਨ ਜਾਣਾ, ਬਲਿਹਾਰੇ ਜਾਣਾ, ਸਦਕੇ ਜਾਣਾ, ਘੋਲੀ ਜਾਣਾ ਵੀ ਕਹਿ ਦਿੰਦੇ ਹਾਂ, ਵਾਰਨਾ ਬਲਿਹਾਰਨਾ ਲਖ ਵਰੀਆ, ਨਾਮ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ, ਇਉਂ ਬਲਿਹਾਰੇ ਜਾਂਦੇ, ਜਿਵੇਂ ਸਾਖਾਂ ਦੀਆਂ ਪਾਣੀ ਆਉਂਦਾ ਨਾ, ਕੁਦਰਤ ਕਮਲ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ, ਉੱਥੇ ਵਾਰਿਆ ਦਾ ਅਰਥ ਵਰਣਨ ਕਰਨਾ ਵਾ, ਇੱਕ ਵਾਰ ਜਿੰਨਾ ਵੀ ਵਰਣਨ ਨਹੀਂ ਹੁੰਦਾ ਤੇਰਾ, ਹੁਣ ਇੱਥੇ ਵਾਰਿਆ ਬਲਿਹਾਰ ਜਾਣ ਦਾ ਅਰਥ।
ਹਾਂ ਤਿਸ ਵਿੱਟੋਂ ਵਾਰਿਆ ਆਉਂਦੇ ਮਾਣ ਜੋ ਰਹੇ ਨਿਮਾਣਾ।
ਹਾਂ ਸੋ ਦੁਬਾਰੇ ਪੜ੍ਹੋ।
ਹਾਂ ਤਿਸ ਵਿੱਟੋਂ ਵਾਰਿਆ ਆਉਂਦੇ ਮਾਣ ਜੋ ਰਹੇ ਨਿਮਾਣਾ,
ਉਸ ਤੋਂ ਜੀ ਮੈਂ ਬਲਿਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ, ਜਿਹੜੇ ਮਾਣ ਹੁੰਦੇ ਹੋਏ ਵੀ ਨਿਮਾਣੇ ਹੋ ਕੇ ਰਹਿੰਦੇ ਨੇ, ਹਾਂਜੀ ਨਿਰਮਾਣਤਾ ਵਿੱਚ ਰਹਿੰਦੇ ਨੇ, ਨਿਮਰਤਾ 'ਚ ਰਹਿੰਦੇ ਨੇ, ਮਾਣ ਦੇ ਅਧਿਕਾਰੀ ਤਾਂ ਹੁੰਦੇ ਨੇ ਉਹ, ਗਰਮ ਵਾਲੇ ਹੁੰਦੇ ਨੇ, ਪਰ ਪੱਜ ਤਾਉਂਦੇ ਨਹੀਂ, ਨਿਮਾਣੇ ਹੋ ਕੇ ਰਹਿੰਦੇ ਨੇ।
ਹਾਂ ਤਿਸ ਵਿੱਟੋਂ ਵਾਰਿਆ ਛੋੜ ਸਿਆਣਪ ਹੋਏ ਇਆਣਾ।
ਹਾਂਜੀ, ਉਹਨਾਂ ਤੋਂ ਬਲਿਹਾਰੇ ਸਦਕੇ ਜੀ ਜਾਈਏ, ਛੋੜ ਸਿਆਣਪ ਆਪਣੀ ਬੁੱਧੀ ਦੀ ਚਤਰਾਈ ਦਾ ਤਿਆਗ ਕਰਦੇ ਨੇ, ਇਆਣੇ ਹੋ ਕੇ ਰਹਿੰਦੇ ਨੇ, ਭੋਲੇ ਪਾਏ ਮਿਲਾ ਰਗੁਰਾਇਆ, ਚਤਰਾਈ ਨਾ ਚਦਰ ਭੁਜ ਪਾਈ ਹੈ ਗੁਰਬਾਣੀ ਦੀਆਂ ਗਵਾਹੀਆਂ ਨੇ, ਸਿਉਂ ਬੁੱਧੀ ਦੀ ਚਤਰਾਈ ਨਹੀਂ ਕਰਦੇ। ਸੋ ਜਿਹੜੇ ਨੇ ਬੁੱਧੀ ਵਾਲੇ ਜਿਹੜੇ ਨੇ ਚਤਰਾਈਆਂ ਵਾਲੇ ਰਹਿ ਜਾਂਦੇ ਨੇ, ਰਹਿ ਨਾ ਦੇਖੋ ਗੁਰੂ ਸਾਹਿਬ ਜੀ ਨੇ ਆਖਿਆ ਭਾਈ ਦਰਖਤਾਂ ਨੂੰ ਮਠਿਆਈਆਂ ਲੱਗੀਆਂ ਨੇ ਝਾੜੋ, ਚਤਰਾਈ ਕੀਤੀ ਬੁੱਧੀ ਦੀ, ਕਦੇ ਦਰਖਤਾਂ ਨੂੰ ਵੀ ਮਠਿਆਈਆਂ ਲੱਗੀਆਂ ਨੇ, ਉੱਥੇ ਬੁੱਧੀ ਵਰਤੀ ਆਪਣੀ, ਸੋ ਆਗਿਆ ਨਹੀਂ ਮੰਨੀ, ਆਗਿਆ ਤਾਂ ਸਾਸਿਆਂ ਜਿਵੇਂ ਆਪਣੀ ਬੁੱਧੀ ਪਰੇ ਰੱਖਣੀ ਪੈਂਦੀ ਹੈ, ਸੋ ਇਹੀ ਸਭ ਤੋਂ ਵੱਡੀ ਸੇਵਾ ਹੈ, ਆਗਿਆ ਸਾਹਮਣੇ ਹੀ ਸਾਹਿਬ ਸੇਵਾ। ਇਉਂ ਜਿਨ੍ਹਾਂ ਨੇ ਭਾਈ ਚਤਰਾਈਆਂ ਕੀਤੀਆਂ ਨੇ ਉਹ ਰਹਿ ਗਏ ਨੇ, ਬਾਬਾ ਜੀ ਵੱਲ ਇਸ਼ਾਰਾ ਕੀਤਾ ਗੁਰੂ ਅੰਗਦ ਸਾਹਿਬ ਵੱਲ ਚੜ੍ਹ ਗਏ ਨੇ ਜਦੇ। ਹਾਂ ਇਉਂ ਤਾਂ ਨਹੀਂ ਆਖਿਆ ਵੀ ਉਹ ਪੁੱਤਰ ਕਹਿੰਦੇ ਨੇ ਹਲਵਾਈਆਂ ਤੋਂ ਹੀ ਮਠਿਆਈ ਬਣਦੀ ਆ, ਦਰਖਤਾਂ ਤੋਂ ਨਹੀਂ ਕਦੇ ਬਣੀ, ਪਿਤਾ ਜੀ ਬਜ਼ੁਰਗ ਹੋ ਗਏ। ਹਾਂ ਉਹ ਉਹਨਾਂ ਨੇ ਆਪਣੀ ਬੁੱਧੀ 'ਤੇ ਤੋਲਿਆ ਮਹਾਰਾਜ ਦੀ ਗੱਲ, ਇਸ ਲਈ ਸਿਆਣਪ ਦਾ ਤਿਆਗ ਕਰਕੇ ਵਿਆਣੇ ਹੋ ਕਰਕੇ ਆਪਣੇ ਮਨ ਮਰੀਦ ਹੋ ਕਰਕੇ ਸੱਚੇ ਪਾਤਸ਼ਾਹ ਦੇ ਪ੍ਰਹਿਣ ਹੋ ਕੇ ਜਿਹੜੇ ਰਹਿੰਦੇ ਨੇ ਬਲਿਹਾਰੇ ਜਾਈਏ ਉਹਨਾਂ ਤੋਂ ਜੀ ਕੁਰਬਾਨ। ਹਾਂਜੀ
ਹਾਂ ਤਿਸ ਵਿੱਟੋ ਵਾਰਿਆ ਖਸਮੇ ਦਾ ਭਾਵੇ ਜਿਸ ਭਾਣਾ,
ਬਾਕੀ ਭਾਈ ਉਹਨਾਂ ਤੋਂ ਵੀ ਵਾਰਨੇ ਜਾਂਦੇ ਹਾਂ, ਖਸਮੇ ਜੋ ਪਰਮੇਸ਼ਰ ਦਾ ਜਿਹਨਾਂ ਨੂੰ ਭਾਣਾ ਪਾਉਂਦਾ, ਭਾਈ ਭਖਾਰੀ ਵਰਗੇ ਆਪਾਂ ਪਿੱਛੇ ਪੜ੍ਹੀ ਸੀ ਨਾ ਸੰਗ, ਹਾਂ ਉਹ ਜਿਹੇ ਗੁਰਸੇ ਪਾਣੀ 'ਚ ਰਹਿਣ ਵਾਲੇ, ਆਪ ਗੁਰੂ ਮਹਾਰਾਜ ਸਾਹਿਬ ਪਾਤਸ਼ਾਹ ਜੀ ਤਤੀ ਤਵੀ 'ਤੇ ਬੈਠ ਕੇ ਆਖ ਦਿੱਤਾ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗ ਨਹੀਂ ਕੋਈ ਲਾਂਭਾ, ਅਤੇ ਸਿਰ ਤਿਹਾਰਾ ਚੱਲਦਾ ਜਦ ਵੀ ਕੋਈ ਲਾਂਭਾ ਨਹੀਂ ਪਾਣਾ ਹੈ ਬਾਈ, ਬੰਦ ਬੰਦ ਕਟਾ ਰਹੇ ਨੇ ਕੋਈ ਪਾਣਾ ਜਿਹੜਾ ਸੀ ਲਾਂਭਾ ਕੋਈ ਨਹੀਂ ਪਾਣਾ ਹੈ ਪਾਣਾ ਹੈ। ਇਸ ਲਈ ਉਹ ਜਿਹੜੇ ਪਾਣੀ ਵਿੱਚ ਚੱਲਣ ਵਾਲੇ ਰਾਜਕ ਦੀ ਰਜਾਏ ਵਿੱਚ ਰਹਿਣ ਵਾਲੇ ਜਿਹੜੇ ਨੇ ਉਹਨਾਂ ਤੋਂ ਬਲਿਹਾਰ ਜਾਈਏ ਜੀ।
ਹਾਂ ਤਿਸ ਵਿੱਟੋਂ ਵਾਰਿਆ ਗੁਰਮੁਖ ਮਾਰਗ ਦੇਖ ਲਭਾਉਣਾ।
ਹਾਂ ਉਹਨਾਂ ਤੋਂ ਵਾਰਨੇ ਬਲਿਹਾਰੇ ਜਾਂਦੇ ਜੀ ਜਿਹੜੇ ਗੁਰਮੁਖ ਤਾਈ ਦੇ ਮਾਰਗ 'ਤੇ ਚੱਲਦੇ ਨੇ, ਗੁਰਮੁਖਾਂ ਦੇ ਮਾਰਗ ਪਰ ਲੁਭਾਏਮਨ ਹੋਏ ਰਹਿੰਦੇ ਨੇ, ਉਸ ਮਾਰਗ ਦੇ ਭੌਰੇ ਬਣ ਕੇ ਅਤੇ ਜਿਹੜੇ ਭਾਈ ਲੁਭਾਏਮਨ ਹੋ ਕੇ ਜੀਵਨ ਬਸਰ ਕਰਦੇ ਨੇ, ਕੁਰਬਾਨ ਜਾਈਏ ਬਾਹਰਨੇ ਜਾਈਏ ਬਲਿਹਾਰੇ ਜਾਈਏ।
ਹਾਂ ਤਿਸ ਵਿੱਟੋਂ ਵਾਰਿਆ ਚੱਲਣ ਜਾਣ ਜੁਗਤ ਮਹਿਮਾਨਾ।
ਉਹਨਾਂ ਤੋਂ ਬਾਹਰਨੇ ਜਾਂਦੇ ਜੀ ਮਹਿਮਾਨਾ ਹੁੰਦਾ ਪ੍ਰਾਹੁਣਾ, ਜਿਨ੍ਹਾਂ ਨੇ ਭਾਈ ਪ੍ਰਾਹੁਣੇ ਵਾਲੀ ਜੁਗਤੀ ਨੂੰ ਅਪਣਾਇਆ, ਪ੍ਰਾਹੁਣਾ ਕਿੰਨਾ ਚਿਰ ਕੋਈ ਰਹਿੰਦਾ, ਬਹੁਤਾ ਚਿਰ ਨਹੀਂ ਪ੍ਰਾਹੁਣੇ ਦਾ, ਇੱਕ ਦਿਨ ਲੈ ਲਓ, ਦੋ ਦਿਨ ਲੈ ਲਓ, ਚਾਰ ਦਿਨ ਲੈ ਲਓ, ਅਕਸਰ ਜਾਣਾ ਹੀ ਹੁੰਦਾ ਪ੍ਰਾਹੁਣੇ ਨੇ। ਇਉਂ ਆਪਣੇ ਆਪ ਨੂੰ ਪ੍ਰਾਹੁਣਾ ਸਮਝਦੇ ਨੇ, ਪ੍ਰਾਹੁਣੇ ਵਾਲੀ ਜੁਗਤੀ ਦੇ ਵਿੱਚ ਵਿਚਰ ਕੇ ਚੱਲਣਾ ਜਾਣਦੇ ਨੇ ਐਸੇ ਭਾਈ। ਕਿਉਂਕਿ ਪ੍ਰਾਹੁਣੇ ਨੇ ਆਪਾਂ ਕਈ ਵਾਰੀ ਵਿਚਾਰਿਆ ਜਿਹੜੇ ਨੇ, ਧਨ ਜੋਬ ਨਾਲ ਫੁੱਲੜਾ ਨਾਠੀ ਅੜ ਦਿਨ ਚਾਰ, ਪੱਬਣ ਘੇਰੇ ਪੱਤ ਜਾਉਣ ਢਲ ਢੁਲ ਜੁੰਮਣ ਹਾਰ, ਰੰਗ ਮਾਲ ਲੈ ਪਿਆਰਿਆ ਜਾਂ ਜੋਬਨ ਨਾ ਫੁੱਲਾ। ਸੋ ਇਉਂ ਇਹ ਧਨ ਵੀ ਪ੍ਰਾਹੁਣਾ ਹੈ, ਜੋਬ ਜਵਾਨੀ ਵੀ ਪ੍ਰਾਹੁਣਾ, ਅਤੇ ਧਨ ਜੋਬਨ ਔਰ ਫੁੱਲੜਾ ਫੁੱਲ ਵੀ ਪ੍ਰਾਹੁਣਾ। ਜੇ ਪ੍ਰਾਹੁਣੇ ਆਉਂਦਾ ਤਾਂ ਉਹ ਵੀ ਪੈ ਜਾਣ ਵਾਲੀ ਨੇ। ਸੋ ਇਹ ਸਾਰੀਆਂ ਚੀਜ਼ਾਂ ਪ੍ਰਾਹੁਣੇ ਨੇ, ਕਦੇ ਕਦੇ ਪੱਕੇ ਵੀ ਆ ਜਾਂਦੇ ਨੇ ਪ੍ਰਾਹੁਣੇ, ਐਸਾ ਹੋ ਜਾਂਦਾ ਉਹ ਫਿਰ ਭੇਜਣੇ ਵੀ ਔਖੇ ਹੋ ਜਾਂਦੇ ਨੇ, ਕਹਿੰਦੇ ਆ ਗਿਆ ਕੋਈ ਪ੍ਰਾਹੁਣਾ, ਅਤੇ ਹਫ਼ਤਾ ਰਿਹਾ ਦੋ ਹਫ਼ਤੇ ਰਿਹਾ ਹੋਣਾ, ਘਰ ਦੇ ਨੇ ਸੋਚਿਆ ਵੀ ਇਹ ਜਾਣਾ ਨਹੀਂ ਮੰਨਦਾ, ਅਤੇ ਕੀ ਫਿਰ ਉਸ ਵੇਲੇ ਚਲੋ ਸਿੱਧਾ ਤੱਕਿਆ ਨਾ ਜੁਗਤੀ ਵਰਤੀ, ਉਦੋਂ ਟੈਲੀਫੋਨ ਵਰਤਾ ਹੁੰਦੇ ਨਹੀਂ ਸੀ, ਤਾਰ ਪਵਾ ਦਿੱਤੀ, ਟੈਲੀਗ੍ਰਾਮ ਪਾ ਦਿੱਤੀ, ਤਾਰ 'ਚ ਕੀ ਲਿਖ ਦਿੱਤਾ ਕਿ ਤੇਰੀ ਮਾਂ ਮਰ ਗਈ ਆ, ਆਪਣੇ ਕੋਲ ਪਤੀ ਚੱਲ ਚੱਲ ਜੂਗਾ। ਅਤੇ ਉਸ ਵੇਲੇ ਫਿਰ ਕਹਿੰਦਾ ਚਲੋ ਆਪਣਾ ਸਲੋਕ ਪੜ੍ਹ ਕੇ ਸੁਣਾਇਆ, ਮਾਂ ਮੇਰੀ ਤੂੰ ਮਰ ਗਈ ਹੈ, ਮੈਨੂੰ ਇਸੇ ਘਰ ਜੋਗਾ ਕਰ ਗਈ ਹੈ। ਚੱਲ ਕਹਿੰਦਾ ਇਹ ਵੀ ਕੰਮ ਮੁੱਕਿਆ, ਕਦੇ ਕਦੇ ਅਜੇ ਪੁਰਾਣਾ ਬਾਹ ਵੀ ਪੈ ਹੀ ਜਾਂਦਾ। ਚਲੋ ਪ੍ਰਾਹੁਣਾ ਭਾਈ, ਚੱਲ
ਦੀਨ ਦੁਨੀ ਦਰਗ ਹੈ ਪ੍ਰਵਾਣਾ।
ਹਾਂ, ਦੀਨ ਦੁਨੀ ਦਰਗ ਹੈ ਪ੍ਰਵਾਣਾ, ਪੜ੍ਹੋ ਸਾਰੇ। ਦੀਨ ਦੁਨੀ
ਦਰਗ ਹੈ ਪ੍ਰਵਾਣਾ,
ਹਾਂ ਜਿਹੜਾ ਭਾਈ ਦੀਨ ਕਈ ਅਰਥ ਰੱਖਦਾ, ਦੀਨ ਦਾ ਅਰਥ ਹੁੰਦਾ ਦੇਣਾ, ਆਹ ਚੀਜ਼ ਦੇ ਦਿੱਤੀ, ਦੀਨ ਕਰ ਦਿੱਤੀ। ਗੁਰਬਾਣੀ 'ਚ ਕਈ ਰੂਪਾਂ 'ਚ ਆਉਂਦਾ ਹੈ, ਦੀਨ ਗਰੀਬੀ ਆਪਣੀ ਆਉਂਦਾ ਨਾ, ਆਪਣੀ ਗਰੀਬੀ ਦਿੱਤੀ ਆ। ਹਾਂਜੀ, ਸੋ ਕਿਤੇ ਕਿਤੇ ਇਹ ਧਰਮ ਦੇ ਅਰਥਾਂ ਵਿੱਚ ਆਉਂਦਾ, ਦੀਨ ਫਾਰਸੀ ਬੋਲੀ ਵਿੱਚ ਧਰਮ ਨੂੰ ਵੀ ਕਹਿੰਦੇ ਨੇ, ਅਤੇ ਇਸੇ ਤਰ੍ਹਾਂ ਆਉਂਦਾ ਬਾਣੀ 'ਚ ਦੀਨ। ਧਰਮ ਕਿੱਥੇ ਆਉਂਦਾ? ਦੀਨ ਵਸਾਰਿਓ ਰੇ ਦਵਾਨੇ, ਦੀਨ ਵਸਾਰਿਓ ਰੇ, ਧਰਮ ਪਲਾਤਾ ਉਹ ਭੋਲਿਆ। ਸੋ ਉੱਥੇ ਧਰਮ ਦੇ ਅਰਥਾਂ ਵਿੱਚ ਆਉਂਦਾ, ਇਸ ਲਈ ਕਿਤੇ ਦੀਨਤਾ ਦੇ ਰੂਪ ਵਿੱਚ ਵੀ ਆਉਂਦਾ। ਦੁੱਖ ਦੀਨ ਨਾ ਪਾਓ ਵਿਆਪੈ, ਮਾਰੂ ਰਾਗ 'ਚ ਆਉਂਦਾ ਮੈਨੂੰ ਖਿਆਲ, ਇਸ ਤਰ੍ਹਾਂ ਇਹਨਾਂ ਅਰਥਾਂ 'ਚ ਆਉਂਦਾ। ਇੱਥੇ ਦੀਨ ਜਿਹੜਾ ਹੈ ਧਰਮ ਦੇ ਅਰਥਾਂ ਵਿੱਚ, ਦੀਨ ਦੁਨੀ ਦਰਗਾਹ, ਦੀਨ ਦੁਨੀ ਹਾਂ ਦਰਗਾਹ ਪ੍ਰਵਾਨ, ਜੋ ਉੱਪਰ ਮਹਾਰਾਜ ਭਾਈ ਸਾਹਿਬ ਜੀ ਨੇ ਜੀਵਨ ਦੀਆਂ ਧਰਮ ਦੀਆਂ ਪਰੰਪਰਾ ਜਿਹੜੀਆਂ ਰੀਤਾਂ ਦੱਸੀਆਂ ਨੇ, ਇਉਂ ਰੀਤਾਂ ਵਿੱਚ ਰਹਿੰਦੇ ਹੋਏ ਜਿਹੜੇ ਨੇ ਉਹ ਭਾਈ ਦੁਨੀਆਂ 'ਤੇ ਦਰਗਾਹ ਦੇ ਵਿੱਚ ਪ੍ਰਮਾਣਿਕ ਹੋ ਗਏ। ਜਿਨ੍ਹਾਂ ਨੇ ਧਰਮ ਕਮਾ ਲਿਆ, ਦੀਨ ਕਮਾ ਲਿਆ ਨਾ, ਉਹਨਾਂ ਦੀ ਦੁਨੀਆ ਵੀ ਭਾਈ ਸੌਰ ਗਈ, ਲੋਕ ਵੀ ਸੌਰ ਗਿਆ, ਪ੍ਰਲੋਕ ਵੀ ਸੌਰ ਗਿਆ, ਉੱਥੇ ਪ੍ਰਵਾਣਾ ਮਨਜ਼ੂਰ ਹੋ ਗਏ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਹੈ ਦਰਗਾਹ ਮਾਂ, ਇਹ ਪੰਚ ਬਣ ਕੇ ਜਾਂਦੇ ਨੇ, ਪੰਚ ਬਣ ਕੇ ਰਹਿੰਦੇ ਨੇ ਅਤੇ ਪੰਚ ਬਣ ਕੇ ਹੀ ਜਾਂਦੇ ਨੇ। ਚਲੋ ਜੀ ਅੱਗੇ,
ਹੁਣ ਤਾਂ ਘੋਲ ਕਮਾਇਆ,
ਹੁਣ ਇੱਥੇ ਘੋਲ ਕਮਾਇਆ, ਵੇਖੋ
ਗੁਰਮ ਤੇਰੇ ਦੇ ਗਰੀਬੀ ਆਵੇ।
ਜਿਨ੍ਹਾਂ ਨੇ ਭਾਈ ਹਿਰਦੇ ਵਿੱਚ ਗੁਰਮਤ ਗੁਰੂ ਦੀ ਸਿੱਖਿਆ ਲਈ ਆ, ਗੁਰੂ ਦੀ ਸਿੱਖਿਆ ਕਰਕੇ ਹਿਰਦੇ ਵਿੱਚ ਗਰੀਬੀ ਆਈ ਆ, ਭਾਈ ਸਾਹਿਬ ਕਹਿੰਦੇ ਤਾਂ ਅਸੀਂ ਘੋਲ ਕਮਾਈ, ਘੋਲੀ ਜਾਂਦੇ ਹਾਂ, ਵਾਰਨੇ ਜਾਂਦੇ ਹਾਂ, ਹਾਂ ਘੋਲੀ ਵੰਝਾਂ ਵਾਰੀ ਵੰਝਾਂ ਤਾਂ ਉਹ ਸਾਹਿਬ ਕਹਿਣ ਆਵੇ। ਹਾਂਜੀ,
ਹੁਣ ਤਾਂ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਆ ਜਾਵੇ।
ਹਾਂ, ਪਰ ਨਾ ਪਰਾਇਆ, ਪਰਾਈ ਇਸਤਰੀ ਦੇ ਜੋ ਨੇੜੇ ਤੱਕ ਨਹੀਂ ਜਾਂਦੇ, ਜਲ ਸਾਧ ਵਿੱਚ ਕਾਇਮ ਰਹਿਣ ਵਾਲੇ ਉੱਚੇ ਸੁੱਚੇ ਜੀਵਨ ਦੇ ਧਾਰਨੀ, ਪਰ ਬੇਟੀ ਕੋ ਬੇਟੀ ਜਾਣਾ ਹੈ, ਰਹਿਤ ਰਾਮ ਦੇ ਬਚਨ ਨੇ, ਪਰ ਇਸਤਰੀ ਕੋ ਮਾਤ ਬਖਾਨਾ ਹੈ, ਆਪਣੀ ਇਸਤਰੀ ਕੋ ਰਤ ਹੋਈ ਰਹਿਤਵਾਨ ਜਗ ਸਿੰਘ ਹੈ ਸੋਈ। ਜਿਹੜੇ ਇਹ ਸਿਧਾਂਤ ਦੇ ਧਾਰਨੀ ਜਿਹੜੇ ਨੇ, ਸੋ ਉਹਨਾਂ ਨੂੰ ਘੋਲੀ ਜਾਈਏ, ਵਾਰਨੇ ਜਾਈਏ।
ਹੁਣ ਤਿਸ ਘੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ।
ਪਰ ਮੈਨੇ ਪਰਾਇਆ, ਦਰਬਾ ਮੈਨੇ ਧਨ, ਪਰਾਏ ਧਨ ਨੂੰ ਜਿਹੜੇ ਹੱਥ ਤੱਕ ਨਹੀਂ ਲਾਉਂਦੇ ਅਤੇ ਉਹਨਾਂ ਤੋਂ ਬਾਹਰ ਨਹੀਂ ਜਾਂਦੇ ਆ। ਗੁਰਬਾਣੀ ਵਿੱਚ ਵੀ ਕਿਹਾ ਮਾਰੇ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਪਰਾਇਆ ਹੱਕ ਮੁਸਲਮਾਨ ਵਾਸਤੇ ਸੂਰ ਖਾਣ ਦੇ ਬਰਾਬਰ, ਹਿੰਦੂ ਨੂੰ ਗਊ ਖਾਣ ਦੇ ਬਰਾਬਰ। ਇਉਂ ਪਰਾਏ ਹੱਕ ਨੂੰ ਭਾਈ ਇਹਨਾਂ ਦਾ ਸਮਝਦੇ ਨੇ, ਮਰਦਾਰ ਸਮਝਦੇ ਨੇ। ਸੋ ਪਰ ਆਇਆ ਦਰਬ ਧਨ, ਪਰਾਏ ਧਨ ਦੀ ਕੋਈ ਇੱਛਾ ਨਹੀਂ ਰੱਖਦੇ, ਹੱਥ ਤੱਕ ਨਹੀਂ ਲਾਉਂਦੇ। ਕਈ ਹੁੰਦਾ ਨਾ ਕੋਈ ਬਜ਼ੁਰਗ ਹੁੰਦਾ ਜਾਂ ਉਹਦੇ ਕੋਈ ਘਰੇ ਔਲਾਦ ਨਹੀਂ ਹੁੰਦੀ ਅਤੇ ਉਹ 'ਤੇ ਆਸ ਲਾ ਕੇ ਬਹਿ ਜਾਣੀ ਇਹ ਕਦੋਂ ਮਰੇ ਅਤੇ ਇਹਦੀ ਜਾਇਦਾਦ ਆਵੇ। ਸੋ ਇੰਨੀਆਂ ਜਿਹੀਆਂ ਆਸਾਂ ਨਹੀਂ ਉਹ ਰੱਖਦੇ। ਹਾਂਜੀ, ਚਲੋ।
ਹੁਣ ਤਿਸ ਘੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੈ।
ਹਾਂ ਉਹ ਤਾਂ ਘੋਲ ਹੀ ਜਾਂਦੇ ਹਾਂ ਜੀ, ਵਾਰਨੇ ਜਾਂਦੇ ਹਾਂ, ਪਰ ਹੋ ਗਈ ਪਰਾਈ, ਪਰਾਈ ਨਿੰਦਿਆ ਨਹੀਂ ਕਰਨੀ, ਪਰ ਨਿੰਦਾ ਸੁਣ, ਪਹਿਲਾਂ ਪਰਾਈ ਨਿੰਦਿਆ ਸੁਣਨੀ ਵੀ ਨਹੀਂ। ਸੋ ਬੜਾ ਰਸ ਆ ਕਰਨ ਦਾ, ਜੇ ਕੋਈ ਸੁਣਾਉਂਦਾ ਵੀ ਨਾ ਨਿੰਦਿਆ ਕਿਸੇ ਦੀ, ਔਗੁਣ ਦਾ ਜਿਹੜੇ ਗੁਣ ਗੁਣਾਂ ਨੂੰ ਔਗੁਣ ਕਰਕੇ ਦੱਸਦਾ ਹੋਵੇ, ਵਜਾ ਲਾ ਕਿਤੇ ਕੋਈ ਵਾਸੀ ਆ ਜਾਏ, ਇੰਨੀ ਇਕਾਗਰਤਾ ਨਾਲ ਸੁਣਦੇ ਫਿਰ। ਹਾਂ ਬਹੁਤ ਰਸ ਬਣਾ ਕੇ ਸੁਣਦੇ, ਉਹ ਸੁਣ ਲਈ ਫਿਰ ਆਪਣੇ ਵੱਲੋਂ ਵੀ ਕਰਨੀ ਅੱਗੋਂ, ਪਰ ਉਹਦੇ ਕੋਲੋਂ ਸੁਣ ਲਈ, ਫਿਰ ਕਹਿੰਦੇ ਥੋੜ੍ਹੀ ਤੂੰ ਘੱਟ ਕੀਤੀ ਆ, ਮੇਰੇ ਕੋਲੋਂ ਸੁਣ ਜਰਾ। ਹਾਂ ਫਿਰ ਆਪਣੇ ਵੱਲੋਂ ਵੀ ਕਰ ਦੇਣੀ ਆ। ਸੋ ਐਸਾ ਨਹੀਂ ਭਾਈ ਉਹਨਾਂ 'ਚ ਔਗਣ ਹੈਗਾ, ਪਰ ਨਿੰਦਾ ਨਹੀਂ ਪਰਾਇਆ ਨਿੰਦਿਆ ਸੁਣਨੀ, ਨਹੀਂ ਪਰਾਇਆ ਨਿੰਦਿਆ ਕਰਨੀ, ਇਸ ਵੱਲੋਂ ਆਪ ਹਟਾਵੇ, ਆਪਣੇ ਆਪ ਨੂੰ ਹਟਾ ਕੇ ਰੱਖਦੇ ਨੇ, ਰੋਕ ਕੇ ਰੱਖਦੇ ਨੇ।
ਹਾਂ ਤਿਸ ਘੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ।
ਜੇ ਸੁਣੀਆਂ ਹੁੰਦੀਆਂ ਨੇ ਤਾਂ ਉੱਥੇ ਸਾਡੇ ਕੋਲ ਵੀਰਵਾਰ ਵਾਲੇ ਦਿਨ ਆਇਆ ਕਰੋ, ਉੱਥੇ ਬੀਬੀਆਂ ਦੀ ਇੱਕ ਸਭਾ ਲੱਗਦੀ ਆ, ਉਸ ਸਭਾ ਵਿੱਚ ਫਿਰ ਜਿਹੜਾ ਹੈ ਸੁਣਨ ਵਾਲਾ ਹੁੰਦਾ ਸਾਜੋ ਸਮਾਨ ਸਾਰਾ, ਕਿਤੇ ਰਿਕਾਰਡ ਕਰਕੇ ਲਿਆਇਓ। ਹਾਂ ਚਲੋ, ਹੋਰ ਵਧੀਆ ਸੁਣੀਆਂ ਤਾਂ ਹੇਠਾਂ ਹੇਠਾਂ ਵੀ ਹੁੰਦੀ ਆ, ਰੋਜ਼ ਉੱਥੇ ਰੋਜ਼ ਹੁੰਦੀ ਆ। ਹਾਂ ਉਹ ਹੇਠਾਂ ਵਾ ਥੱਲੇ, ਹਾਂਜੀ ਪੁੱਛੋ ਨਾ ਕੁਛ। ਚਲੋ ਜੀ ਕਰੋ ਕਿਰਪਾ।
ਹਾਂ ਤਿਸ ਘੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ।
ਹਾਂ ਤਿਸ ਘੋਲ ਘੁਮਾਇਆ ਤਾਂ ਘੋਲੀ ਜਾਈ ਅਜੇ ਵਾਰ ਨੇ, ਹਾਂਜੀ ਜਿਹਨਾਂ ਸਤਿਗੁਰ ਦਾ ਉਪਦੇਸ਼ ਕਮਾਵੇ, ਸਤਿਗੁਰ ਦੇ ਉਪਦੇਸ਼ ਨੂੰ ਕਮਾਇਆ, ਜੋ ਗੁਰ ਕਹੈ ਸੋ ਕਾਰ ਕਮਾਏ ਜੀਓ। ਸੋ
ਹਾਂ ਤਿਸ ਘੋਲ ਘੁਮਾਇਆ ਥੋੜ੍ਹਾ ਸਵੈ ਥੋੜ੍ਹਾ ਹੀ ਖਾਵੇ।
ਹਾਂ ਕੰਮ ਔਖਾ ਜੀ, ਆਹ ਨਹੀਂ ਠੀਕ, ਇਹ ਨਹੀਂ ਭਾਈ ਸਾਹਿਬ ਨੂੰ ਕਹਿੰਦੇ ਕਹਿਣਾ ਚਾਹੀਦਾ। ਹੋ ਤਿਸ ਘੋਲ ਘੁਮਾਇਆ,
ਹੋ ਤਿਸ ਘੋਲ ਘੁਮਾਇਆ,
ਕਿਹਨਾਂ ਤੋਂ ਘੋਲ ਘੁਮਾਈ, ਥੋੜ੍ਹਾ ਸਵੈ
ਥੋੜ੍ਹਾ ਸਵੈ,
ਸੌਂਦੇ ਵੀ ਥੋੜ੍ਹਾ ਅਤੇ ਖਾਣਾ ਵੀ ਥੋੜ੍ਹਾ। ਕਲਗੀਧਰ ਨੇ ਜੀ ਵੀ ਕਿਹਾ ਥੋੜ੍ਹਾ, ਜਾਂ ਭਾਈ ਗੁਰਦਾਸ ਜੀ ਨੇ ਹੋਰ ਥਾਂ ਵੀ ਕਿਹਾ ਥੋੜ੍ਹਾ ਸਮਣਾ ਖਾਵਣਾ ਥੋੜ੍ਹਾ ਬੋਲਣ ਗੁਣਵੰਤ ਪਾਇਆ। ਸੋ ਅਲਪ ਆਹਾਰ, ਕਲਗੀਧਰ ਨੇ ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਅਲਪ ਆਹਾਰ ਸੁਲਭ ਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ, ਸੌਣਾ ਵੀ ਥੋੜ੍ਹਾ ਖਾਣਾ ਵੀ ਥੋੜ੍ਹਾ। ਅਤੇ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸ੍ਰੀ ਰਾਗ ਵਿੱਚ, ਅਤੇ ਕੀ ਕਿਹਾ ਬਾਈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਬਹੁਤਾ ਖਾਣਾ ਖੁਸ਼ੀ ਦੀ ਖੁਆਰੀ ਕਰਦਾ, ਜੇ ਖਾਧਾ ਤਨ ਪੀੜੀ ਹੈ ਮਨ ਮੈਂ ਚੱਲਿਆ ਵਿਕਾਰ, ਬਹੁਤਾ ਖਾਣ ਨਾਲ ਵਿਕਾਰੀ ਹੁੰਦਾ ਮਨ, ਅਤੇ ਸੌਣਾ ਜਿਹੜਾ ਹੈ ਬਹੁਤਾ ਉਮਰ ਘਟਾਉਂਦਾ ਹੈ, ਜਿੰਨਾ ਵੱਧ ਸਮੋਗੇ ਉੱਨੀ ਉਮਰ ਘਟਦੀ ਆ। ਜੇ ਕੋਈ ਬਹੁਤਾ ਹੀ ਦੁਖੀ ਹੋਵੇ ਚਲੋ ਫਿਰ ਵੱਖਰੀ ਗੱਲ ਵੀ ਜਾਣਾ ਛੇਤੀ, ਪੰਜ ਘੰਟੇ ਬਥੇਰੇ ਆ। ਦੋ ਚੀਜ਼ਾਂ ਜਿਹੜੀਆਂ ਨੇ ਨਾ, ਇੱਕ ਭੁੱਖ, ਇੱਕ ਨੀਂਦ, ਇਹਨੂੰ ਜਿੰਨੀ ਮਰਜ਼ੀ ਵਧਾ ਲਓ ਜਿੰਨੀ ਮਰਜ਼ੀ ਘਟਾ ਲਓ, ਅਤੇ ਉਨੀ ਵੱਧ ਜਾਂਦੀ ਉਨੀ ਘੱਟ ਜਾਂਦੀ ਹੈ। ਹਾਂ ਹੁਣ ਦੱਸੋ ਮਾਤਾ ਜੀ। ਕੀ ਕਹਿੰਦੇ ਨੇ ਮਤ, ਫਿਰ ਹੁਣ ਐਦੂ ਹੋਰ ਵਧੀਆ ਕੀ ਆ ਮਤ, ਧੰਨਵਾਦ ਕਰ ਗੁਰੂ ਦਾ। ਭਾਈ ਗੁਰਦਾਸ ਜੀ ਕਹਿੰਦੇ ਬਲਿਹਾਰੇ ਜਾਂਦੇ ਹਾਂ,
ਵਾਹਿਗੁਰੂ
ਸਦਕੇ ਜਾਂਦੇ ਹਾਂ,
ਵਾਹਿਗੁਰੂ।
ਹਾਂ ਇਸ ਲਈ ਗੁਰਮਤ ਪਾਈ ਇਹੀ ਹੈ, ਕਿਉਂਕਿ ਜਿਹੜਾ ਹੈ ਆਹਾਰ ਦਾ ਬਹੁਤਾ ਲੋੜ ਤੋਂ ਵੱਧ ਖਾਣਾ ਬਕਾਰੀ ਬਣਾਉਂਦਾ ਸਰੀਰ ਨੂੰ। ਚਲੋ ਸੌਣਾ ਵੀ ਅਤੇ ਖਾਣਾ।
ਗੁਰਮੁਖ ਸੋਈ ਸਹਿਜ ਸਮਾਵੈ,
ਅਤੇ ਕਈ ਕਹਿੰਦੇ ਜੀ ਲੰਗਰ ਤਾਂ 24 ਘੰਟੇ ਚੱਲਣਾ ਚਾਹੀਦਾ, ਜਦੋਂ ਆਈਏ ਸਕ ਜਾਈਏ, ਕਿਤੇ ਮਾਸੀ ਕਿਰਪਾ ਗੁਰਸਿੱਖਾਂ ਦੇ ਕਹਿੰਦੇ ਚੀਨਿਆਂ ਨੂੰ ਵੇਖੋ ਅਤੇ ਮਲੇਸ਼ੀਆ ਵੇਖਿਆ, ਉਹ ਜਦੋਂ 12 ਵਜੇ ਜਦ ਵੀ ਖਾਂਦੇ, 3 ਵਜੇ ਨੇ ਜਦ ਵੀ ਉੱਥੇ ਭਰਿਆ ਉਹਨਾਂ ਨਾਲ, ਅਤੇ ਦਿਨਾਂ ਦਿਨ 'ਚ ਵੀ ਖਾਈ ਜਾਂਦੇ। ਇੱਕ ਦਿਨ ਪੁੱਛੇ ਲਿਆ ਕਹਿੰਦੇ ਅਸੀਂ ਜਿਹੜਾ ਹੈ ਖਾਂਦੇ ਹਾਂ ਵਾਰ ਵਾਰ, ਪਰ ਖਾਂਦੇ ਥੋੜ੍ਹਾ ਵਾਂ, ਖਾਂਦੇ ਬਹੁਤਾ ਵਧੀ ਹਾਂ ਪਰ ਖਾਂਦੇ ਥੋੜ੍ਹਾ। ਪਰ ਸਾਨੂੰ ਤਾਂ ਮਨ ਕਿਹਾ ਭਾਈ ਨਹੀਂ, ਇਹਨੇ ਜੇ ਬਣਾ ਲਈਏ ਥੋੜ੍ਹਾ ਸੌਣਾ ਹੈ ਥੋੜ੍ਹਾ ਹੀ ਖਾਣਾ।
ਗੁਰਮੁਖ ਸੋਈ ਸਹਿਜ ਸਮਾਵੈ।
ਉਸ ਕਹਿੰਦੇ ਨੇ ਉਮਰ ਕਿਵੇਂ ਕਰਦੀ ਹੈ, ਜਿਹੜਾ ਨਾ ਬੈਠਿਆਂ ਤਾਂ 12 ਸਵਾਸ ਨਿਕਲ ਜਾਂਦੇ ਨੇ, ਬੈਸਤ 12, ਚਲਤੇ 18, ਸੋਬਤ ਚਾਲਿਓ 30, ਮੈਥੁਨ ਕਰਤੇ 64 ਚਾਲ ਹੈ, ਕਿਉਂ ਨਾ ਭੱਜਿਆ ਜਗਦੀਸ਼। ਸੋ ਇਸ ਕਰਕੇ ਸੁੱਤੇ ਪੈਂਦੇ ਬਹੁਤ ਸਵਾਸ ਛੇਤੀ ਨਿਕਲਦੇ ਆ, ਤੇਜ਼ ਸਵਾਸਾਂ ਦੀ ਸਪੀਡ ਬਹੁਤ ਜ਼ਿਆਦਾ ਬਣੀ ਹੁੰਦੀ ਆ। ਚਲ ਬੈਸਤ 12, ਚਲਤੇ 18, ਚਲਦਿਆਂ ਦੇ ਤੁਰਦੀਆਂ ਤੇ 18 ਨਿਕਲ ਜਾਂਦੇ ਨੇ, ਬੈਸਤ 12, ਚਲਤੇ 18, ਸੋਬਤ ਚਾਲਿਓ 30, 30 ਨਿਕਲ ਜਾਂਦੇ ਨੇ ਸੁੱਤਿਆਂ ਦੇ ਮਿੰਟ 'ਚ, ਚਰਨੀ ਲਾਉਂਦੇ। ਚਲੋ ਹੋਰ ਜੀ, ਫਿਰ
ਗੁਰਮੁਖ ਸੋਈ ਸਹਿਜ ਸਮਾਵੈ।
ਗੁਰਮੁਖ ਸੋਈ ਉਹੀ ਭਾਈ ਗੁਰਮੁਖ ਹੈ ਜਿਹਨਾਂ ਨੇ ਉੱਪਰਲੇ ਗੁਣਾਂ ਦੇ ਧਾਰਨੀ ਹੋ ਕਰਕੇ ਸਹਿਜ ਪਦ ਦੀ ਪ੍ਰਾਪਤ ਸਹਿਜ ਵਿੱਚ ਸਮਾ ਜਾਂਦੇ ਨੇ, ਜਿਹਨਾਂ ਕੋਲ ਉੱਪਰੇ ਗੁਣ ਆ ਗਏ ਸਹਿਜ ਆ ਜਾਂਦਾ ਹੈ। ਹਾਂਜੀ, ਸਹਿਜ ਆਨੰਦ ਦਾ ਨਾਂ ਹੈ, ਸਹਿਜ ਗਿਆਨ ਦਾ ਨਾਂ ਹੈ, ਸਹਿਜ ਸ਼ਾਂਤੀ ਦਾ ਨਾਂ ਹੈ। ਚਲੋ,
ਹਉ ਤਿਸ ਦੈ ਚੌ ਖੰਨੀ ਹੈ ਗੁਰ ਪਰਮੇਸ਼ੁਰ ਏਕੋ ਜਾਣਾ ਹੈ।
ਚੌ ਦਾ ਅਰਥ ਹੁੰਦਾ ਚਾਰ, ਖੰਨੀਆਂ ਦਾ ਅਰਥ ਹੁੰਦਾ ਟੁਕੜੇ। ਹਾਂ, ਚਾਰ ਟੁਕੜੇ ਨਾ ਹੋ ਜਾਵਾਂ ਉਹਦੇ ਉੱਤੋਂ, ਮੈਂ ਟੁਕੜੇ ਟੁਕੜੇ ਨਾ ਹੋ ਜਾਵਾਂ ਕਿਹਨਾਂ ਨੂੰ, ਗੁਰ ਪਰਮੇਸ਼ੁਰ ਏਕੋ ਜਾਣਾ ਹੈ, ਜਿਨ੍ਹਾਂ ਨੇ ਗੁਰੂ ਨੂੰ ਰੱਬ ਰੂਪ ਜਾਣਿਆ, ਗੁਰੂ ਵਿੱਚ ਰੱਬ 'ਚ ਫਰਕ ਨਹੀਂ ਜਿਨ੍ਹਾਂ ਨੇ ਮੰਨਿਆ, ਭਾਈ ਤਰਕਵਾਦੀ ਅੱਜ ਕੱਲ੍ਹ ਦੇ ਮੰਨ ਰਹੇ ਨੇ। ਹਾਂਜੀ, ਸੋ ਪਰਮਾਰਨ ਅਤੇ ਥਾਂ ਥਾਂ ਗੁਰਬਾਣੀ ਪ੍ਰਮਾਣ ਮਿਲਦੇ ਨੇ ਵੀ ਗੁਰੂ ਅਤੇ ਪਰਮੇਸ਼ੁਰ ਫਰਕ ਕੋਈ ਨਹੀਂ, ਗੁਰ ਪਰਮੇਸ਼ੁਰ ਏਕੋ ਜਾਣ, ਜੋਤ ਭਾਵੈ ਸੋ ਪ੍ਰਵਾਨ, ਗੁਰਚਰਨੀ ਜਾ ਕਾ ਮਨ ਲਾਗੈ, ਦੁੱਖ ਦਰਪਨ ਤਾ ਕਾ ਭਾਗੈ। ਸੋ ਇਸ ਲਈ ਗੁਰ ਮੇਰਾ ਪਰਮੇਸ਼ੁਰ, ਜਿਨ੍ਹਾਂ ਨੇ ਗੁਰੂ ਨੂੰ ਅਤੇ ਰੱਬ ਨੂੰ ਇੱਕ ਜਾਣਿਆ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਚੌ ਖੰਨੀ ਹੈ, ਉੱਤੋਂ ਮੈਂ ਚਾਰ ਟੁਕੜੇ ਨਾ ਹੋ ਜਾਵਾਂ, ਕੁਰਬਾਨ ਨਾ ਹੋ ਜਾਵਾਂ। ਹਾਂਜੀ, ਸੋ ਇਸ ਲਈ ਗੁਰੂ ਗ੍ਰੰਥ ਸਾਹਿਬ ਨੇ ਅਤੇ ਰੱਬ ਵਿੱਚ ਫਰਕ ਨਹੀਂ ਜਾਣਨਾ ਜੀ।
ਹਾਂ, ਉਹ ਤਿਸ ਦਾ ਚੌਖਾਨੀ ਹੈ, ਦੂਜਾ ਪਾਓ ਉਹਨਾਂ ਅੰਦਰ ਆਉਣਾ।
ਠੀਕ ਹੈ, ਉਹ ਤੋਂ ਚਾਰ ਟੁਕੜੇ ਹੋ ਜਾਵਾਂ ਜਿਨ੍ਹਾਂ ਨੇ ਆਪਣੇ ਅੰਦਰ ਦੂਜਾ ਪਾਓ, ਦੂਜਾ ਪਾਓ ਕੀ ਹੈ, ਦਵੈਤ ਭਾਵ, ਉਹ ਆਪਣੇ ਅੰਦਰ ਆਉਣੇ ਨਹੀਂ ਦਿੱਤਾ, ਸਾਰਿਆਂ ਵਿੱਚ ਰੱਬ ਨੂੰ ਵਿਆਪਕ ਜਾਣ ਲਿਆ, ਸਭਾ ਘੱਟ ਰਾਮ ਬੋਲਾ ਹੈ, ਰਾਮਾ ਬੋਲਾ ਹੈ, ਰਾਮ ਬਿਨਾਂ ਕੋ ਬੋਲਿਆ ਰਹੇ, ਸਾਰਿਆਂ 'ਚ ਰੱਬ ਜਾਣ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਘੱਟ ਘੱਟ ਮੈਂ ਹਰ ਜੂ ਵਸਾਇ, ਸੰਤਨ ਕਹਿਓ ਪੁਕਾਰ, ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋ ਸਮਾਣੀ, ਘੱਟ ਘੱਟ ਮਾਧੋ ਜੀ ਆ। ਭਗਤ ਨਾਮਦੇਵ ਜੀ ਵੀ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਮੈਂ ਨਹੀਂ ਕੋਈ। ਸੋ ਇਸ ਲਈ ਦੂਜਾ ਭਾਵ ਨੇ ਰੱਬ ਨੂੰ ਜਾਣਨਾ ਕੀਤਾ ਸਾਰਿਆਂ ਵਿੱਚ। ਹਾਂਜੀ,
ਹੋ ਦੱਸਦਾ ਚੌਖੰਨੀ ਹੈ, ਔਗਣ ਕੀਤੇ ਗੁਣ ਪ੍ਰਵਾਣਾ,
ਉਹਨਾਂ ਤੋਂ ਜੀ ਚੌਖੰਨੀ ਹੈ, ਟੁਕੜੇ ਟੁਕੜੇ ਹੋ ਜਾਈਏ, ਚਾਰ ਟੁਕੜੇ ਹੋ ਜਾਵਾਂ, ਔਗਣ ਕੀਤੇ ਗੁਣ ਪ੍ਰਵਾਣਾ, ਜੋ ਅਵਗਣਾਂ ਨੂੰ ਭਾਈ ਗੁਣ ਕਰਕੇ ਜਾਣ ਲੈ, ਕਿਸੇ ਦੇ ਔਗਣ ਨਹੀਂ ਚਿਤਾਰਦਾ, ਪਰ ਸੰਸਾਰ ਦਾ ਖੇਲ ਪੁੱਠਾ ਹੈ, ਆਪਣੇ ਤਾਂ ਔਗਣ ਵੀ ਗੁਣ ਕਰਕੇ ਦੱਸਣੇ ਨੇ, ਜੇ ਦੂਜਿਆਂ ਦੇ ਗੁਣ ਵੀ ਜਿਹੜੇ ਨੇ ਉਹ ਔਗਣ ਕਰਕੇ ਦੱਸਣੇ ਨੇ, ਅਤੇ ਅਰ ਫੁੱਲਣੇ ਨੇ, ਫੁੱਲਾ ਫੁੱਲੀ ਕਰਨੀ ਹੈ ਬਹੁਤ, ਅਤੇ ਫਿਰ ਉਹਦਾ ਪਟਾਵਾ ਕਰਨਾ, ਅਤੇ ਇਉਂ ਨਹੀਂ ਭਾਈ, ਪਰ ਧੰਨ ਹੈ ਗੁਰੂ ਸਾਹਿਬ ਗੁਰੂ ਦੇ ਸਿੱਖ ਜਿਹੜੇ ਨੇ, ਅਤੇ ਔਗਣ ਵੀ ਆ ਪਿੱਛੇ ਤੁਸੀਂ ਸਾਖੀ ਨਹੀਂ ਸੀ ਪੜ੍ਹੀ ਕਿ ਗੁਰੂ ਦੀ ਸਿੱਖੀ ਦਾ ਬਾਣਾ ਧਾਰ ਕੇ ਆਪਾਂ 11ਵੀਂ ਵਾਰ 'ਚ ਪੜ੍ਹਿਆ ਸੀ, ਚੋਰ ਆ ਗਿਆ ਸੀ, ਅਤੇ ਚੋਰ ਆ ਕਰਕੇ ਅਤੇ ਬਾਣਾ ਪਾ ਸਿੱਖਾਂ ਨਾਲ ਪਹਿਣ ਲਿਆ, ਸੇਵਾ ਕੀਤੀ ਡਰ ਕੇ, ਰਾਤ ਲਈ ਰਹਿਣ ਲਈ ਕਿਹਾ, ਘਰਵਾਲੀ ਨੇ ਗਹਿਣੇ ਜਿਹੜੇ ਸੀ ਲਾ ਕੇ ਰੱਖੇ ਨੇ, ਵੀ ਗੁਰੂ ਦਾ ਸਿੱਖ ਹੈ, ਕਿਹੜੇ ਸਿੱਖ ਥੋੜ੍ਹੇ ਚੋਰੀ ਕਰਦੇ ਹੁੰਦੇ ਨੇ, ਸਾਹਮਣੇ ਰੱਖ ਦਿੱਤੇ ਨੇ, ਜਦੋਂ ਦੇਖਿਆ ਵੀ ਸੌਂ ਗਏ ਨੇ, ਡੱਬਾ ਚੱਕਿਆ ਅਤੇ ਲੈ ਚੱਲਿਆ, ਅੱਗੋਂ ਡਿਊਟੀ ਦਾ ਦਰਵਾਜ਼ਾ ਬੰਦ ਹੈ, ਦਰਵਾਜ਼ਾ ਬੰਦ ਦੇਖ ਕਰਕੇ ਜਿਹੜਾ ਸੀ ਹੁਣ ਉੱਥੇ ਰੁਕ ਗਿਆ, ਫਸ ਗਿਆ, ਇਹਨਾਂ ਨੂੰ ਜਾ ਖੁੱਲ੍ਹ ਗਈ ਘਰ ਵਾਲਿਆਂ ਦੀ। ਹਾਂ ਭਾਈ ਕੀ ਗੱਲ, ਝੂਠ ਮਾਰਿਆ ਜੇ ਮਰੋੜ ਲੱਗੇ ਨੇ, ਉਹਨੇ ਆਖਿਆ ਕੋਈ ਨਹੀਂ ਇੱਥੇ ਬਹਿਲਾ ਹੈ, ਬਾਹਰ ਜਾਣ ਦੀ ਲੋੜ ਨਹੀਂ, ਮੈਂ ਚੱਕ ਦੂੰਗਾ ਸਵੇਰੇ, ਤੂੰ ਗੁਰਸਿੱਖ ਹੈ ਸੇਵਾ ਮੈਨੂੰ ਦੇ, ਅਤੇ ਨਹੀਂ ਨਹੀਂ ਜੀ ਮੈਂ ਚੱਕਾ ਜੀ ਬਾਹਰ ਜਾ ਕੇ ਉਹ ਕਰਨਾ, ਇਹਨਾਂ ਨੇ ਡਿਊਟੀ ਦਾ ਬਾਹਰ ਖੋਲ੍ਹਿਆ, ਕੱਛ ਉੱਪਰ ਚੱਕੀ, ਗਹਿਣਿਆਂ ਵਾਲਾ ਡੱਬਾ ਆਇਆ ਸਾ, ਨਿਕਲ ਕੇ ਡਿੱਗ ਪਿਆ, ਅਤੇ ਉਹਨੇ ਪਛਾਣ ਤਾਂ ਲਿਆ ਵੀ ਮੇਰੇ ਘਰ ਵਾਲੀ ਵਾਲੀ ਡੱਬਾ ਹੀ ਹੈ, ਗਹਿਣੇ ਚੱਕ ਕੇ ਲੈ ਚੱਲਿਆ। ਅਤੇ ਪਰ ਗੁਰੂ ਦਾ ਸਿੱਖ ਲੋੜ ਹੋਣੀ ਹੈ ਇਹਨੂੰ, ਲੈ ਬਈ ਲੈ ਜਾ ਤੇਰਾ ਹੀ ਹੋਣਾ ਇਹ, ਆਪਣਾ ਨਹੀਂ ਆਖਿਆ ਫਿਰ ਵੀ ਲੈ ਜਾ ਤੂੰ ਇਹਨੂੰ। ਸਵੇਰੇ ਜਾ ਕੇ ਘਰ ਵਾਲੀ ਹੈ ਨਹੀਂ ਡੱਬਾ ਉੱਥੇ, ਕਹਿਣ ਲੱਗੀ ਕੌਣ ਲੈ ਗਿਆ ਜਿਹੜਾ ਸੀ ਸਿੱਖ, ਇੱਦਾਂ ਦੇ ਵੀ ਹੁੰਦੇ ਨੇ ਹੈਂ, ਇੱਦਾਂ ਦਾ ਆਖ ਸਿੱਖ ਕਦੋਂ ਚੋਰੀ ਕਰਦੇ ਨੇ, ਕੋਈ ਹੋਰ ਚੋਰੀ ਕਰਕੇ ਲੱਗਿਆ ਹੋਣਾ, ਸਿੱਖ ਨਹੀਂ ਚੋਰੀ ਕਰਦੇ। ਪਰਦਾ ਢੱਕਿਆ ਹਾਂਜੀ, ਅਤੇ ਇਉਂ ਜਿਹੜਾ ਸੀ ਉਸ ਵੇਲੇ ਸਿੱਖ ਨੇ ਸੋਚਿਆ ਵੀ ਤੁਹਾਨੂੰ ਗੁਰ ਜਿਹੜਾ ਸੀ ਚੋਰ ਵੀ ਐਡੇ ਗੁਣਾਂ ਵਾਲੇ ਗੁਰਸਿੱਖ ਹੁੰਦੇ ਨੇ, ਉਸ ਵੇਲੇ ਫਿਰ ਚੋਰੀ ਦਾ ਭਾਵ ਛੱਡ ਕਰਕੇ ਸਿੱਖ ਸਜਿਆ, ਇਹ ਗੁਣ ਪ੍ਰਾਪਤ ਕੀਤਾ। ਸਿਉਂ ਭਾਈ ਪਰਦੇ ਢੱਕ ਦਿੰਦੇ ਨੇ, ਔਗਲ ਨਹੀਂ ਚਿਤਾਰਦੇ, ਹਾਂ ਢੱਕ ਲਈਆ ਮੋਹੇ ਪਾਪੀ ਪਰਦਾ। ਹਾਂਜੀ,
ਹੋ ਤਿਸ ਦੇ ਚੌਖੰਨੀ ਹੈ ਮੰਦਾ ਕਿਸੇ ਨਾ ਆਖ ਵਿਖਾਣਾ।
ਉਹ ਤੋਂ ਜੀ ਚੌਖੰਨੀ ਆ ਜਾਵਾਂ, ਟੁਕੜੇ ਟੁਕੜੇ ਹੋ ਜਾਵਾਂ, ਕੁਰਬਾਨ ਹੋ ਜਾਵਾਂ, ਜਿਹੜਾ ਮੰਦਾ ਕਿਸੇ ਨਾ ਮੰਦਾ ਕਿਸੇ ਨਾ ਆਖ ਵਿਖਾਉਣਾ, ਕਿਸੇ ਨੂੰ ਮੰਦਾ ਨਹੀਂ ਕਹਿੰਦੇ ਭਾਈ। ਮੰਦਾ ਸ਼ਬਦ ਉਹਨਾਂ ਤੋਂ ਉਹਨਾਂ ਦੀ ਰਸਨਾ 'ਤੇ ਸਪਰਸ਼ ਕਰਦਾ ਹੀ ਨਹੀਂ, ਉਹ ਸਮਝਦੇ ਨੇ ਵੀ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤਾ ਸਭ ਕਿਸ ਤੇਰਾ ਪਾਣ।
ਹਾਂ ਤਿਸ ਦਾ ਚੌਖੰਨੀਆਂ ਆਪ ਠਗਾਏ ਲੋਕਾਂ ਭਾਣੇ।
ਉੱਤੋਂ ਕਹਿੰਦੇ ਜੀ ਚਾਰ ਟੁਕੜੇ ਹੋ ਜਾਈਏ, ਆਪ ਠਗਾਏ ਲੋਕਾਂ ਭਾਣੇ, ਲੋਕਾਂ ਦੇ ਭਾਣੇ, ਲੋਕਾਂ ਦੇ ਵਾਸਤੇ, ਲੋਕਾਂ ਦੇ ਭਲੇ ਵਾਸਤੇ, ਪਰਉਪਕਾਰ ਵਾਸਤੇ ਆਪਣੇ ਆਪ ਨੂੰ ਠਗਾ ਲੈਣਾ।
ਹਾਂ ਤਿਸ ਦਾ ਚੌਖੰਨੀਆਂ
ਆਪਣਾ ਆਪਣਾ ਵਿਗਾੜ ਬਰਾਨਾ ਸੰਡ ਹੈ, ਆਪਣਾ ਤਾਂ ਵਿਗਾੜ ਲੈਣਾ ਪਰ ਦੂਜੇ ਦਾ ਸਵਾਰ ਦੇਣਾ ਭਾਈ।
ਹਾਂ ਤਿਸ ਦਾ ਚੌਖੰਨੀਆਂ ਪਰ ਉਪਕਾਰ ਕਰੇ ਰੰਗ ਮਾਣਾ।
ਉਸ ਤੋਂ ਭਾਈ ਚੌਖੰਨੀਆਂ ਚਾਰ ਟੁਕੜੇ ਹੋ ਜਾਈਏ, ਜਿਹੜੇ ਪਰ ਉਪਕਾਰ ਪਰਾਇਆ ਦਾ ਹੀ ਭਲਾ ਕਰਨਾ, ਇਸੇ ਰੰਗ ਨਾਮ ਆਨੰਦ ਦਾ, ਇਸ ਆਨੰਦ ਨੂੰ ਮਾਣਦੇ ਨੇ। ਸੰਸਾਰ ਦਾ ਬਹੁਤਾ ਹਿੱਸਾ ਜਿਹੜਾ ਦੂਜੇ ਦਾ ਬੁਰਾ ਚਿੱਤ ਕਵੇ, ਬੁਰਾ ਕਰਕੇ ਹੀ ਆਨੰਦ ਮਾਣਦੇ ਨੇ ਬਹੁਤਾ ਹਿੱਸਾ। ਜਿਹਦੇ 'ਚ ਕਿਸੇ ਦਾ ਬੁਰਾ ਹੋ ਨਾ ਜਾਵੇ ਤਾਂ ਕਿੱਥੇ ਚਾਹ ਸਵਾਦ ਲੱਗਦੀ ਆ। ਅਤੇ ਪਰ ਜਿਹੜੇ ਗੁਰਮੁਖ ਨੇ ਭਾਈ, ਪਰ ਪੁਕਾਰ ਕਰਕੇ, ਅੱਜ ਕਿਸੇ ਦਾ ਬਗਾਨੇ ਦਾ ਮੇਰੇ ਤੋਂ ਭਲਾ ਹੋਵੇ, ਦੂਜੇ ਦਾ ਕਿਸੇ ਦਾ ਮੇਰੇ ਤੋਂ ਕੋਈ ਭਲਾ ਹੋਵੇ, ਹਾਂਜੀ, ਅਤੇ ਤਾਂ ਮੈਂ ਜਿਹੜਾ ਸੀ ਇਹ ਆਨੰਦ ਮਾਣਾਂ, ਇਹ ਮੈਨੂੰ ਆਨੰਦ ਮਿਲੇ।
ਲਓ ਬਾਲੀ ਦਰਗਾਹ ਵਿੱਚ ਮਾਣ ਨਿਮਾਣਾ, ਮਾਣ ਨਿਮਾਣਾ,
ਜਿਹਨਾਂ ਨੂੰ ਭਾਈ ਈਰਖਾ ਦਾ ਬੁਖਾਰ ਚੜਿਆ ਹੁੰਦਾ ਹੈ ਉਹ ਕਿੱਥੇ ਪਰ ਪੁਕਾਰ ਬਾਰੇ ਸਮਝਦੇ ਨੇ। ਜੇ ਕਿਸੇ ਗੁਆਂਢੀ ਨੇ ਕਦੇ ਗੱਡੀ ਲੈ ਲਈ, ਆਪ ਤੋਂ ਵੱਡੀ ਲੈ ਲਈ, ਚਲੋ ਮਰਸਡੀਜ਼ ਲੈ ਲੈ ਲਈ ਹੋਣੀ ਆ ਜਾਂ ਹੋਰ ਵੱਡੀ ਲੈ ਲਈ, ਫਿਰ ਇਹੀ ਚਿੱਤ ਬਣਾ, ਐਕਸੀਡੈਂਟ ਕਿਉਂ ਨਹੀਂ ਹੋ ਜਾਂਦਾ ਇਹਦਾ, ਇਹਨੇ ਇੰਨੇ ਘਰ ਕਿਉਂ ਬਣਾ ਲਏ, ਅੱਗ ਲੱਗਦੀ ਕਿਉਂ ਨਹੀਂ, ਜਾਂ ਆਪ ਹਿੰਮਤ ਕਰ ਲਈਏ ਕਿਤੇ। ਉਹ ਜਿਹਾ ਬੁਰਾ ਭਾਵ, ਇਹ ਮਨ ਦਾ ਭਾਵ ਜਿਹੜਾ ਨਾ, ਚਾਹ ਇਹ 10 ਪਾਪ ਮੰਨੇ ਨੇ, 3 ਸਰੀਰ ਕਰਦਾ ਅਤੇ 3 ਜਿਹੜੇ ਨੇ ਵਾਹਿਗੁਰੂ, 4 ਜਿਹੜੇ ਨੇ ਬਾਣੀ ਬੋਲ ਕੇ ਹੁੰਦੇ ਨੇ ਪਾਪ, ਬੋਲਣ ਤੋਂ ਪਾਪ ਹੋ ਜਾਂਦਾ, 3 ਪਾਪ ਜਿਹੜੇ ਨੇ ਮਨ ਤੋਂ ਹੁੰਦੇ ਨੇ, ਇਉਂ 10 ਪਾਪ ਨੇ। ਸਰੀਰ ਤੋਂ ਕਿਹੜੇ ਨੇ, ਚੋਰੀ ਕਰਨੀ, ਜਾਰੀ ਕਰਨੀ, ਹਿੰਸਾ ਕਰਨੀ, ਦੂਜੇ ਦਾ ਕਤਲ ਕਰ ਦੇਣਾ, ਬੇਕਸੂਰ ਨੂੰ ਮਾਰ ਦੇਣਾ, ਇਹ ਸਰੀਰ ਦੇ ਪਾਪ ਨੇ 3। ਇਸ ਤਰ੍ਹਾਂ ਸਤਸੰਗ ਬਾਣੀ ਦੇ ਪਾਪ ਨੇ, ਅਤੇ ਕੌੜਾ ਬੋਲਣਾ, ਅਨਰਥ ਬੋਲਣਾ, ਨਿੰਦਿਆ ਕਰਨੀ, ਚੁਗਲੀ ਕਰ ਦੇਣੀ, ਇਹ 4 ਪਾਪ ਬੋਲ ਕੇ ਹੁੰਦੇ ਨੇ, ਬਾਣੀ ਤੋਂ ਹੁੰਦੇ ਨੇ, ਜ਼ਬਾਨ ਤੋਂ ਹੁੰਦੇ ਨੇ, ਅਤੇ ਝੂਠ ਬੋਲਣਾ, ਅਤੇ ਹਾਂਜੀ ਇਸੇ ਤਰ੍ਹਾਂ 3 ਪਾਪ ਮਨ ਤੋਂ ਹੁੰਦੇ ਨੇ, ਬੁਰਾ ਚਿਤਵਣਾ, ਮਨ ਚਿਤਵਦਾ ਨਾ, ਬੁਰਿਆਈ ਚਿਤਵਣੀ, ਬੁਰਾ ਚਿਤਵਣਾ, ਇਸੇ ਤਰ੍ਹਾਂ ਦੂਜੇ ਦਾ ਧਨ ਲੈਣ ਦੀ ਇੱਛਾ ਬਣਾਈ ਰੱਖਣੀ, ਅਤੇ ਇਸੇ ਤਰ੍ਹਾਂ ਮਨ ਤੋਂ ਜਿਹੜਾ ਸੀ ਭੈੜੇ ਫੁਰਨਿਆਂ ਦਾ ਅਵੇਸ਼ ਹੁੰਦੇ ਰਹਿਣਾ, ਭੈੜੇ ਵਿਚਾਰ, ਭੈੜੀ ਵਿਚਾਰ, ਇਹ 3 ਪਾਪ ਮੰਨਦੇ ਨੇ, ਇਹ 10 ਪਾਪ ਵੱਡੇ ਮੰਨਦੇ ਨੇ। ਪਰ ਇਸ ਲਈ ਪਿਛਲੇ ਗੁਰੂ ਦੇ ਪਿਆਰੇ ਨੇ ਪਰ ਪੁਕਾਰ ਕਰੇ ਰੰਗ ਮਾਣਾ ਹੈ, ਪਰਾਏ ਦਾ ਭਲਾ ਕਰਦੇ ਨੇ, ਇਉਂ ਇਸ ਆਨੰਦ ਵਿੱਚ ਰਹਿਣਾ ਕਰਦੇ ਨੇ। ਨਹੀਂ ਨਹੀਂ ਉਹ ਅਗਲੀ ਲਾਈਨ ਆ ਜੀ, ਇਹ ਪਹਿਲੀ ਲਾਈਨ ਦਾ ਅਰਥ ਕਰ ਲਿਆ ਜੀ। ਹੁਣ ਤਿਸਦਾ ਚੌਖੰਨੀ ਹੈ,
ਹਾਂ ਤਿਸਦਾ ਚੌਖੰਨੀ ਹੈ,
ਪਰ ਪੁਕਾਰ ਕਰੇ ਰੰਗ ਮਾਣੇ,
ਪਰ ਪੁਕਾਰ ਕਰੇ ਰੰਗ ਮਾਣੇ।
ਹੁਣ ਪੜ੍ਹੋ ਅਗਲੀ ਲਾਈਨ।
ਲਓ ਬਾਲੀ ਦਰਗਾਹ ਵਿੱਚ ਮਾਣ ਨਿਮਾਣਾ ਮਾਣ ਨਿਮਾਣਾ,
ਇਹ ਅਰਬੀ ਦਾ ਸ਼ਬਦ ਹੈ, ਲਓ ਬਾਲੀ ਅਰਬੀ ਬੋਲੀ ਆ, ਇਹ ਅਰਬੀ ਬੋਲੀ 'ਚ ਲਓ ਬਾਲੀ ਕਹਿੰਦੇ ਨੇ। ਜਿਹੜਾ ਨਿਰਭੈ ਹੋਵੇ, ਕਿਸੇ ਨੂੰ ਡਰਨਾ ਹੋਵੇ, ਉਹਨੂੰ ਲਓ ਬਾਲੀ ਕਹਿੰਦੇ ਨੇ। ਸੋ ਨਿਰਭੈ ਕੌਣ ਹੈ ਬਾਈ? ਪਰਮੇਸ਼ਰ। ਕਿਹਦਾ ਡਰ ਉਹਨੂੰ ਦੱਸੋ। ਅਤੇ ਆਪਾਂ ਨੂੰ ਤਾਂ ਸੱਤ ਪ੍ਰਕਾਰ ਦਾ ਭੈ ਬਣਿਆ ਹੋਇਆ, ਜੈ ਭੈ, ਪਰਲੋਕ ਭੈ, ਮਰਨ ਵੇਦਨਾ ਜਾਤ, ਅਨ ਰੱਖਿਆ ਗੁਪਤ ਭੈ, ਅਕਸ ਮਾਤਰ ਭੈ ਸਾਤ, ਇਹ ਸੱਤ ਤਰ੍ਹਾਂ ਦਾ ਭੈ ਆਪਾਂ ਨੂੰ ਬਣਿਆ ਹੋਇਆ। ਪਰ ਪਰਮੇਸ਼ੁਰ ਜਿਹੜਾ ਨਿਰਭਉ ਹੈ, ਅਤੇ ਜੇ ਮੂਲ ਮੰਤਰ 'ਚ ਕਹਿ ਦਿੱਤਾ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਅੱਗੇ ਕੀ ਹੈ?
ਨਿਰਭਉ,
ਉਹ ਹੈ ਪਹਿਲਾ ਉਬਾਲੀ ਹੈ, ਅਤੇ ਨਿਰਭਉ ਵੀ ਹੈ ਅਤੇ ਨਿਰਵੈਰ ਵੀ ਹੈ। ਸੋ ਇਸ ਲਈ ਉਹ ਜਿਹੜਾ ਪਰਮੇਸ਼ੁਰ ਹੈ ਨਾ, ਨਿਰਵੈ ਜਿਹੜਾ ਨਿਰਭੈ ਲਓ ਬਾਲੀ ਵਾਹਿਗੁਰੂ ਜਿਹੜਾ ਹੈ, ਉਹਦੀ ਦਰਗਾਹ ਦੇ ਵਿੱਚ ਇਹਨਾਂ ਗੁਣਾਂ ਵਾਲਾ ਗੁਰਸਿੱਖ ਜਦੋਂ ਜਾਂਦਾ ਪਰਪਕਾਰੀ, ਅਤੇ ਭਾਈ ਮਾਣ ਨਿਮਾਣਾ ਨਿਮਾਣਾ ਹੋ ਕੇ ਰਿਹਾ, ਮਾਣ ਤੋਂ ਰਹਿਤ ਹੋ ਕੇ ਰਿਹਾ, ਪਰ ਜਦੋਂ ਦਰਗਾਹ ਵਿੱਚ ਗਿਆ ਮਾਣ ਪਾਉਂਦਾ ਉੱਥੇ। ਹਾਂਜੀ।
ਗੁਰ ਪੂਰਾ ਗੁਰ ਸ਼ਬਦ ਸਿਆਣਾ,
ਗੁਰਪੂਰਾ
ਗੁਰਪੂਰਾ
ਗੁਰ ਸ਼ਬਦ ਸਿਆਣਾ,
ਗੁਰ ਸ਼ਬਦ ਸਿਆਣਾ।
ਹੁਣ ਸ਼ਬਦ ਦੇ ਇੱਥੇ ਦੋ ਅਰਥ ਹੋ ਜਾਣਗੇ। ਗੁਰਪੂਰਾ ਜੋ ਪੂਰਨ ਗੁਰੂ ਨੇ, ਉਸ ਪੂਰਨ ਗੁਰੂ ਦਾ ਜਿਹੜਾ ਸ਼ਬਦ ਨੂੰ ਭਾਈ, ਸ਼ਬਦ ਕੀ ਹੈ? ਗੁਰਮੰਤਰ। ਗੁਰ ਸ਼ਬਦ ਨੇ ਮੰਤਰ ਨੂੰ ਕਮਾਉਂਦਾ ਹੈ, ਅਤੇ ਉਸ ਗੁਰ ਸ਼ਬਦ ਦੇ ਮੰਤਰ ਨੂੰ ਕਮਾ ਕਰਕੇ ਸ਼ਬਦ ਸਿਜਾਣਾ। ਸ਼ਬਦ ਨਾਮ ਹੁੰਦਾ ਬ੍ਰਹਮ, ਬ੍ਰਹਮ ਨੂੰ ਸਿਜਾਣ ਲੈਂਦਾ, ਬ੍ਰਹਮ ਨੂੰ ਪਛਾਣ ਲੈਂਦਾ। ਹੁਣ ਸ਼ਬਦ ਇੱਥੇ ਦੋ ਅਰਥ ਦੇ ਗਿਆ, ਗੁਰੂ ਦਾ ਮੰਤਰ, ਦੂਜਾ ਕੀ ਸੀ? ਪਰਮੇਸ਼ਰ। ਸ਼ਬਦ ਦਾ ਅਰਥ ਬ੍ਰਹਮ, ਸ਼ਬਦ ਦਾ ਸਮੁੰਦਰ ਵੀ ਆਉਂਦਾ ਕਿਤੇ, ਸ਼ਬਦ ਰਿੜਕੇ ਹੋਣ ਆਇਆ ਸੀ ਨਾ ਸੱਤੇ ਬਲਵੰਡ ਦੀ ਵਾਰ ਵਿੱਚ, ਸਮੁੰਦਰ ਰਿੜਕਿਆ। ਸ਼ਬਦ ਸਮੁੰਦਰ ਦਾ ਅਰਥ ਵੀ ਹੈ, ਸ਼ਬਦ ਗੁਰੂ ਉਪਦੇਸ਼ ਦਾ ਅਰਥ ਵੀ ਆ, ਪਰ ਇੱਥੇ ਦੋ ਅਰਥ ਦੇ ਗਿਆ ਸ਼ਬਦ, ਗੁਰਮੰਤਰ ਦਾ ਅਰਥ ਅਤੇ ਦੂਜਾ ਕੀ ਸੀ? ਬ੍ਰਹਮ। ਸੋ ਜਿਹੜਾ ਇੱਕ ਸ਼ਬਦ ਦੋ ਅਰਥ ਦੇ ਜਾਵੇ, ਕਿਹੜਾ ਅਲੰਕਾਰ ਹੁੰਦਾ ਤੁਹਾਨੂੰ ਕੀ ਦੱਸਿਆ ਸੀ? ਨਹੀਂ ਜੀ, ਉਹ ਤਾਂ ਦੋ ਪਾਸੇ ਅਰਥ ਦੇਵੇ, ਦੋਵੇਂ ਪਾਸੇ, ਉਹੀ ਤਾਂ ਜਿਹੜੀ ਦੀਪਤਾ ਉਹ ਕਹਿੰਦੇ ਨੇ। ਹਾਂ, ਬੀਬਾ ਨੇ ਦੱਸਤਾ, ਉਹਨੂੰ ਕਹਿੰਦੇ ਨੇ ਸਲੇਸ਼ ਅਲੰਕਾਰ, ਸਲੇਸ਼ ਅਲੰਕਾਰ। ਜੇ ਇੱਕ ਸ਼ਬਦ ਇੱਕ ਥਾਂ 'ਤੇ ਦੋ ਅਰਥ ਦੇ ਜਾਵੇ, ਉਹਨੂੰ ਕੀ ਕਹਿੰਦੇ ਨੇ? ਸਲੇਸ਼ ਅਲੰਕਾਰ। ਹੁਣ ਇੱਥੇ ਸ਼ਬਦ ਅੱਖਰ ਜਿਹੜਾ ਸੀ, ਇਹ ਦੋ ਅਰਥ ਦੇ ਗਿਆ, ਬ੍ਰਹਮ ਦਾ ਅਰਥ ਦੇ ਗਿਆ, ਹੋਰ ਕੀ ਦੇ ਗਿਆ? ਗੁਰਮੰਤਰ ਦਾ ਅਰਥ, ਗੁਰਪਦੇਸ਼ ਦਾ। ਇੱਥੇ ਭਾਈ ਸਾਹਿਬ ਜੀ ਨੇ ਸਲੇਸ਼ ਅਲੰਕਾਰ ਵਰਤਿਆ। ਹਾਂ,
ਹੋਂ ਸਦਕੇ ਤਿੰਨਾਂ ਗੁਰਸਿੱਖਾਂ,
ਹੁਣ ਸਦਕੇ ਕਹਿ ਰਹੇ ਨੇ, ਸਦਕੇ ਉਹਨਾਂ ਗੁਰਸਿੱਖਾਂ ਤੋਂ, ਕਿਹਨਾਂ ਤੋਂ ਜੀ?
ਸਤਿਗੁਰ ਨੌ ਮਿਲ ਆਪ ਗਵਾਇਆ।
ਹਾਂ, ਮਿਲ ਤੇ ਜਮ ਕਲਾ ਕੇ, ਸਤਿਗੁਰ ਨੌ ਮਿਲ,
ਸਤਿਗੁਰ ਨੌ ਮਿਲ
ਆਪ ਗਵਾਇਆ,
ਆਪ ਗਵਾਇਆ।
ਸਦਕੇ ਜਾਈਏ ਜੀ ਉਹਨਾਂ ਸਿੱਖਾਂ ਤੋਂ, ਸਤਿਗੁਰੂ ਨਾਲ ਭੇਟ ਕਰਕੇ, ਸਤਿਗੁਰੂ ਨੂੰ ਮਿਲਾਪ ਕਰਕੇ, ਆਪਾ ਭਾਵ ਗਵਾ ਲਿਆ ਜਿਹਨਾਂ ਨੇ।
ਹੋਂ ਸਦਕੇ ਤਿੰਨਾਂ ਗੁਰਸਿੱਖਾਂ,
ਦੇਖੋ ਗੁਰੂ ਸਾਹਿਬ ਨੇ ਆਪ ਵੀ ਸਾਨੂੰ ਜਿੱਥੇ ਜਿੱਥੇ ਵੀ ਦਸਵੇਂ ਪਾਤਸ਼ਾਹ ਦੀ ਬਾਣੀ ਪੜ੍ਹੋਗੇ ਤੁਸੀਂ, ਉੱਥੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਸੰਪੂਰਨਤਾ ਕਰਕੇ, ਕਿੰਨੇ ਸਮਰਾਥੀ ਮਹਾਰਸ਼ੇ ਪਾਤਸ਼ਾਹ ਸਾਰੇ ਗੁਰਾਂ ਦੀ ਸੰਪਾਦਨਾ ਕਰਕੇ ਅਖੀਰ 'ਤੇ ਕੀ ਕਿਹਾ? ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋ ਕੀਤੋ ਹੀ। ਇਹ ਤੇਰਾ ਕੀਤਾ ਹੋਇਆ ਕਾਰਜ ਹੋਇਆ ਸੱਚੇ ਪਾਤਸ਼ਾਹ, ਤੁਸੀਂ ਮੈਨੂੰ ਇਹਦੇ ਯੋਗ ਕੀਤਾ, ਮੈਂ ਕੁਝ ਕਰਨ ਦੇ ਯੋਗ ਨਹੀਂ ਸੀ। ਐਡੀ ਵੱਡੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਅਖੀਰ 'ਤੇ ਇਹੀ ਕਿਹਾ, ਨਹੀਂ ਮੈਂ ਕੁਝ ਕਰ ਕੀਤਾ, ਤੇਰਾ ਹੀ ਕੀਤਾ ਹੋਇਆ ਸੱਚੇ ਪਾਤਸ਼ਾਹ। ਇਹ ਗੁਰੂ ਕਲਗੀ ਤਰਸੇ ਪਾਤਸ਼ਾਹ ਦਸਮ ਗ੍ਰੰਥ ਦੀ ਰਚਨਾ ਕਰ ਰਹੇ ਨੇ, ਹਰੇਕ ਸੰਤ ਦੇ ਮੂਹਰੇ ਲਿਖਦੇ ਨੇ, ਤੋਏ ਪ੍ਰਸਾਦ, ਤੋਏ ਤੇਰੀ ਪ੍ਰਸਾਦ ਕਿਰਪਾ, ਤੇਰੀ ਕਿਰਪਾ ਨਾਲ ਛੰਦ ਰਚਣ ਲੱਗੇ ਹਾਂ। ਸੋ ਇਸ ਲਈ ਥੋੜ੍ਹਾ ਬਹੁਤਾ ਵੀ ਨਹੀਂ ਅਹੰਕਾਰ, ਸਤਿਗੁਰ ਨੂੰ ਮਿਲ ਕੇ ਆਪਾ ਭਾਵ ਗਵਾਇਆ ਹੋਇਆ।
ਹੋ ਸਦਕੇ ਤਿੰਨਾਂ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ।
ਹੋ ਭਾਈ ਉਹਨਾਂ ਸਿੱਖਾਂ ਤੋਂ ਸੱਦ ਕੇ ਜਾਂਦੇ ਹਾਂ, ਹਾਂ ਤੇ ਥੋੜ੍ਹਾ ਰੁਕ ਜਾ, ਦਮਕ ਲਾ ਲਿਆ ਕਰੋ। ਹਾਂ ਸਦਕੇ,
ਹਾਂ ਸਦਕੇ
ਤਿੰਨਾਂ ਗੁਰਸਿੱਖਾਂ,
ਤਿੰਨਾਂ ਗੁਰਸਿੱਖਾਂ
ਕਿਹਨਾਂ ਤੋਂ ਕਰਨ ਉਦਾਸੀ ਅੰਦਰ ਮਾਇਆ,
ਕਰਨ ਉਦਾਸੀ ਅੰਦਰ ਮਾਇਆ।
ਹਾਂ ਜਿਹੜੇ ਭਾਈ ਮਾਇਆ 'ਚ ਰਹਿੰਦੇ ਹੋਏ ਉਦਾਸੀਨ ਤਪ 'ਚ ਰਹਿੰਦੇ ਨੇ, ਗ੍ਰਸਤ ਰਹਿੰਦੇ ਹੋਏ ਉਦਾਸੀਨ ਤਪ 'ਚ ਰਹਿੰਦੇ ਨੇ, ਜਿਵੇਂ ਮੁਰਗਾ ਵੀ ਪਾਣੀ ਵਿੱਚ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾ ਜੀ ਨੇ ਸਾਣੇ, ਕਮਲ ਫੁੱਲ ਚਿੱਕੜ ਵਿੱਚ ਕਿਵੇਂ ਚਿੱਕੜ ਤੋਂ ਵੱਖਰਾ ਜਿਹੜਾ ਖਿੜਿਆ ਹੁੰਦਾ, ਚਿੱਕੜ ਦਾ ਤਾਂ ਕੋਈ ਅਸਰ ਨਹੀਂ, ਮੁਰਗਾ ਵੀ ਪਾਣੀ 'ਚ ਰਹਿੰਦੀ ਹੈ, ਉਹ ਖੰਭਾਂ 'ਤੇ ਪਾਣੀ ਦਾ ਕੋਈ ਅਸਰ ਨਹੀਂ। ਇਉਂ ਗੁਰੂ ਗੁਰਮੁਖ ਪਿਆਰੇ ਗ੍ਰਸਤ ਰੂਪੀ ਚਿੱਕੜ 'ਚ ਰਹਿੰਦੇ ਹੋਏ ਵੀ ਉੱਥੋਂ ਨਿਰਲੇਪ ਰਹਿੰਦੇ ਨੇ। ਆਨੰਦ ਸਾਹਿਬ 'ਚ ਰੋਜ਼ ਆਪਾਂ ਪੜ੍ਹਦੇ ਹਾਂ, ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਾਂਜੀ ਚਲੋ।
ਹਾਂ ਸਦਕੇ ਤਿੰਨਾਂ ਗੁਰਸਿੱਖਾਂ,
ਹਾਂਜੀ
ਗੁਰਮਤਿ ਗੁਰਚਰਨੀ ਚਿਤ ਲਾਇਆ।
ਠੀਕ ਪੜ੍ਹਿਆ, ਸਦਕੇ ਉਹਨਾਂ ਗੁਰਸਿੱਖਾਂ ਤੋਂ ਗੁਰਮਤਿ ਗੁਰੂ ਦੀ ਸਿੱਖਿਆ ਲੈ ਕਰਕੇ ਗੁਰਚਰਨਾਂ ਨਾਲ ਆਪਣੇ ਚਿੱਤ ਨੂੰ ਲਾ ਕੇ ਰੱਖੇ ਆ, ਜਿਵੇਂ ਭਾਈ ਗੋਂਦਾ ਜੀ ਨੇ ਜਿਹੜਾ ਸੀ ਕਾਬਲ ਵਿੱਚ ਗਏ ਨੇ, ਦਸ ਸੱਤਵੇਂ ਪਾਤਸ਼ਾਹ ਧਿਆਨ ਧਰਿਆ ਸੀ ਗੁਰਚਰਨਾਂ ਦਾ, ਨਹੀਂ ਸੀ ਸਾਡੇ ਧਿਆਨ ਵਿੱਚ, ਮਹਾਰਾਜ ਉੱਠੇ ਨਹੀਂ ਉਸ ਵੇਲੇ, ਕਹਿੰਦੇ ਲਾਂਗਰੀ ਨੇ ਆਵਾਜ਼ ਮਾਰਤੀ ਲੰਗਰ ਤਿਆਰ ਹੈ ਛਕੋ, ਅਤੇ ਮਹਾਰਾਜ ਉੱਠੇ ਨਹੀਂ, ਅਤੇ ਕਿੰਨਾ ਤੀਜਾ ਪੈਰ ਆ ਗਿਆ, ਅਤੇ ਜਦੋਂ ਉਧਰੋਂ ਗੋਂਦੇ ਨੇ ਧਿਆਨ ਵਿੱਚ ਅੰਨ ਛੱਡਿਆ ਫਿਰ ਉਦੋਂ ਮਹਾਰਾਜ ਉੱਠੇ, ਇਹੋ ਚਰਨਾਂ ਦਾ ਧਿਆਨ ਲਾ ਕਰਕੇ। ਅੱਗੇ ਜੀ।
ਹਾਂਜੀ। ਹਾਉ ਸਦਕੇ ਤਿੰਨਾਂ ਗੁਰਸਿੱਖਾਂ,
ਸਿੱਖਾਂ ਬਿੰਦੀ ਲਾ ਕੇ,
ਹਾਂਜੀ
ਗੁਰਸਿੱਖਾਂ,
ਹਾਉ ਸਦਕੇ ਤਿੰਨਾਂ ਗੁਰਸਿੱਖਾਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ।
ਗੁਰਸਿੱਖ ਦੇ ਗੁਰੂ ਦੀ ਸਿੱਖਿਆ ਦੇ ਕੇ, ਇੱਥੇ ਹੁਣ ਗੁਰਸਿੱਖ ਸਿੱਖ ਦਾ ਅਰਥ ਸਿੱਖਿਆ ਇਕੱਠਾ ਨਹੀਂ ਪੜ੍ਹਨਾ, ਇਹ ਗੁਰ ਵੱਖਰਾ ਅਤੇ ਸਿੱਖ ਵੱਖਰਾ, ਉਹਨਾਂ ਸਿੱਖਾਂ ਤੋਂ ਜੀ ਸਦਕੇ ਜਾਈਏ ਜੋ ਗੁਰੂ ਦੀ ਹੋਰਾਂ ਨੂੰ ਸਿੱਖਿਆ ਦੇ ਕਰਕੇ ਗੁਰਸਿੱਖਾਂ ਨੂੰ ਮਿਲਾ ਦਿੰਦੇ ਨੇ ਗੁਰੂ ਦੇ ਨਾਲ, ਹਾਂਜੀ ਹੋਰ ਸਿੱਖ ਸਜਾ ਦਿੰਦੇ ਨੇ। ਭਾਈ ਦੇਖੋ, ਗੁਰੂ ਦੀ ਸਿੱਖਿਆ ਦੇ ਕੇ ਕਿਸੇ ਦਾ ਜੀਵਨ ਬਣਾ ਦੇਣਾ ਨਾ, ਐਡਾ ਵੱਡਾ ਪੁੰਨ ਨਹੀਂ ਹੋਰ ਕੋਈ, ਅਤੇ ਮਿੱਤਰ ਬਣ ਕੇ ਮਾੜੀ ਸਿੱਖਿਆ ਦੇ ਕੇ ਜੀਵਨ ਕਿਸੇ ਦਾ ਗਰਕ ਕਰ ਦੇਣਾ, ਐਡਾ ਵੱਡਾ ਪਾਪ ਕੋਈ ਨਹੀਂ। ਹਾਂ ਚਲੋ, ਵੱਧ ਤੋਂ ਵੱਧ ਪ੍ਰੇਰਿਆ ਕਰੋ ਹੋਰ, ਦੇਖਿਆ ਨਹੀਂ ਜਿਹੜੇ ਕ੍ਰਿਸ਼ਨ ਨੇ ਕਿੰਨਾ ਪ੍ਰੇਰ ਕਰਕੇ ਈਸਾਈਤ ਵੱਲ ਲਿਆਉਂਦੇ ਨੇ, ਘਰਾਂ ਘਰਾਂ ਜਾਂਦੇ ਨੇ, ਅਤੇ ਸਾਡੇ ਵਾਲੇ ਇਹਨੇ ਅੰਮ੍ਰਿਤ ਕਿਉਂ ਛਕ ਲਿਆ, ਅੱਗੇ ਚੰਗੇ ਭਲਾ ਪਾਰਟੀ ਕਰਦਾ ਸੀ, ਲੈ ਹੋਰ ਹੁਣ ਤੜਾਓ ਤੋੜੋ ਇਹਦਾ ਅੰਮ੍ਰਿਤ, ਕਿਵੇਂ ਯਤਨ ਕਰੀਏ, ਬਹੁਤਾ ਟੋਲਾ ਇਸ ਪਾਸੇ ਜਾਂ ਸਕਣ ਦੇਣਾ ਹੀ ਨਹੀਂ। ਚਲੋ, ਘਰ ਦੇ ਸਾਥੀ ਨਹੀਂ ਮੰਨਦੇ, ਅਤੇ ਘਰ ਵਾਲੀ ਬੀਬਾ ਤਿਆਰ ਹੈ ਅਤੇ ਉਹ ਨਹੀਂ ਮੰਨਦਾ, ਜੇ ਉਹ ਮੰਨਿਆ ਤਾਂ ਘਰ ਵਾਲੀ, ਇਹੋ ਜਿਹਾ ਕੁਛ ਬਹੁਤ ਚੱਲਦਾ। ਚਲੋ ਜੀ।
ਹਾਉ ਸਦਕੇ ਤਿੰਨਾਂ ਗੁਰਸਿੱਖਾਂ,
ਸਦਕੇ ਉਹਨਾਂ ਗੁਰਸਿੱਖਾਂ ਤੋਂ ਜਿਹੜਾ ਤੂੰ
ਬਾਹਰ ਜਾਂਦਾ ਵਰਜ ਰਹਾਇਆ।
ਬਾਹਰ ਜਾਂਦਾ ਕੀ, ਕੌਣ ਜਾਂਦਾ ਸੀ ਬਾਹਰ, ਮਨ ਜੋ ਬਾਹਰ ਮੁਖੀ ਮਨ ਸੀ ਉਹਨੂੰ ਅੰਤਰਮੁਖੀ ਕਰ ਲਿਆ, ਕੁਰਬਾਨ ਜਾਈਏ ਉਹਨਾਂ ਤੋਂ। ਹਾਂ ਜਿਹੜਾ ਸੀ ਸਿਮਨ ਕਰਦੇ ਹਾਂ ਮਜਾਲ ਕਿਤੇ ਜਿਹੜਾ ਬਾਹਰ ਹੋ ਜਾਏ, ਅਤੇ ਨਾਲ ਨਾਲ ਸੁਣਦੇ ਹਾਂ ਸਰਵਣ ਕਰਦੇ ਹਾਂ, ਵੀ ਨਹੀਂ ਕਿਤੇ ਬਾਹਰ ਜਾਣ ਦੇਣਾ। ਆਪਾਂ ਪਿੱਛੇ ਗਿਆਰਵੀਂ ਵਾਰ 'ਚ ਪੜ੍ਹਿਆ ਸੀ ਨਾ, ਸਰਵਣ ਇੱਕ ਤਾਂ ਉਹ ਹੈ, ਸਰਵਣ ਜਿਹੜਾ ਜੇ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ ਜਾਂ ਬਾਣੀ ਦਾ ਉਚਾਰਨ ਹੋ ਰਿਹਾ, ਮਨ ਥੋੜ੍ਹੇ ਬਹੁਤਾ ਕਿਤੇ ਲੱਗ ਗਿਆ, ਨਹੀਂ ਤਾਂ ਨਹੀਂ ਲੱਗਿਆ, ਬੈਠਾ ਉੱਥੇ ਹੈਗਾ ਸਰੀਰ ਕਰਕੇ, ਮਨ ਕਰਕੇ ਨਹੀਂ ਬੈਠਾ। ਉਹ ਭਾਈ ਗੁਰਦਾਸ ਸਾਹਿਬ ਨੇ ਕਿਹਾ ਸੀ ਉਹ ਭੂਤਾਂ ਦੀ ਅੱਗ ਵਰਗਾ ਸਿਮਰਨ ਹੈ। ਭੂਤਾਂ ਦੀ ਅੱਗ ਕੀ ਹੈ, ਉਹ ਤਾਂ ਉੱਤੇ ਤਾਂ ਨਹੀਂ, ਭੂਤਾਂ ਦੀ ਅੱਗ ਤੋਂ ਉਹਦੀ ਰੋਟੀ ਬਣਾ ਸਕਦੇ, ਸਬਜ਼ੀ ਦਾਲ ਬਣਾ ਸਕਦੇ, ਸੇਕ ਸਕਦੇ, ਉਹ ਤਾਂ ਉਹ ਗਈ ਅਤੇ ਉਹ ਗਈ ਚਲੀ ਗਈ, ਤੁਰੀ ਰਹਿੰਦੀ ਆ, ਤੁਰੀ ਭੱਜੀ ਰਹਿੰਦੀ ਆ, ਟਿਕਦੀ ਨਹੀਂ ਕਦੇ, ਉਹ ਭੂਤਾਂ ਦੀ ਅੱਗ ਵਾਲਾ ਹੀ ਕੰਮ ਵੀ ਨਾ ਹੀ ਟਿਕਦਾ ਮਨ। ਅਤੇ ਜਿਹਨਾਂ ਦਾ ਭਾਈ ਟਿਕਿਆ ਹੋਇਆ, ਜਿਹਨਾਂ 'ਚ ਬਾਣੀ ਸੁਣਨੀ ਹੈ, ਕੀਰਤਨ ਸੁਣਨਾ, ਕਥਾ ਸੁਣਨਾ, ਜਾਂ ਹੁਣ ਸੰਥਿਆ ਵਿੱਚ ਕਿੰਨਾ ਧਿਆਨ ਕਰਕੇ ਸੁਣ ਰਹੇ ਹੋ, ਹਾਜ਼ਰੀ ਲੱਗ ਰਹੀ ਆ, ਇੰਨਾ ਜਿਹੜਾ ਸੁਣਨਾ ਹੈ। ਭਾਈ ਗੁਰਦਾਸ ਸਾਹਿਬ ਗੁਰੂ ਮਹਾਰਾਜ ਨੇ ਦੱਸਿਆ ਸੀ ਸਿੱਖਾਂ ਨੂੰ ਕਿ ਉਹ ਸਿਮਰਨ ਕਰਨਾ ਭਾਈ ਇੱਦਾਂ ਦਾ ਸੁਣਨਾ, ਜਿਹੜਾ ਹੈ ਇੱਦਾਂ ਦਾ ਸਰਵਣ ਜਿਹੜਾ ਹੈ ਚੁੱਲ੍ਹੇ ਦੀ ਅੱਗ ਵਾਲਾ ਹੈ, ਚੁੱਲ੍ਹੇ ਦਾ ਸੇਕ ਵੀ ਆਪਾਂ ਲੈਂਦਾ, ਠੰਡ ਦੂਰ ਹੁੰਦੀ ਹੈ, ਪਾਪਾਂ ਰੂਪੀ ਪਾਲਾ ਦੂਰ ਹੋ ਜਾਂਦਾ, ਅਤੇ ਭੋਜਨ ਤਿਆਰ ਹੋ ਜਾਂਦਾ, ਨਾਮ ਰੂਪੀ ਭੋਜਨ ਤਿਆਰ ਬਣ ਜਾਂਦਾ, ਇਉਂ ਦਾ ਸਰਵਣ ਬਾਹਰ ਜਾਂਦਾ, ਰੋਕ ਲਿਆ ਮਨ ਨੂੰ ਜਾਂਦੇ ਨੂੰ ਬਾਹਰੋਂ। ਹਾਂਜੀ ਚਲੋ ਜੀ
ਹਾਉ ਸਦਕੇ ਤਿੰਨਾਂ ਗੁਰਸਿੱਖਾਂ
ਉਹਨਾਂ 'ਤੇ ਕੁਰਬਾਨ ਜਾਈਏ।
ਆਸਾ ਵਿੱਚ ਨਿਰਾਸ਼ ਬੁਲਾ
ਆਸਾ ਵਿੱਚ ਰਹਿੰਦੇ ਹੋਏ ਨਿਰਾਸ਼ਤਾਈ ਵਿੱਚ ਰਹਿੰਦੇ ਨੇ।
ਸਤਿਗੁਰ ਕਾ ਉਪਦੇਸ਼ ਦਿੜਾਇਆ।
ਹਾਂ ਅਤੇ ਸਤਿਗੁਰ ਦਾ ਉਪਦੇਸ਼ ਦਿੜ ਕੀਤਾ ਹੈ, ਆਪ ਵੀ ਕੀਤਾ ਹੈ, ਦਿੜਾਇਆ ਹੋਰਾਂ ਨੂੰ ਵੀ ਦਿੜ ਕਰਵਾ ਦਿੱਤਾ। ਦਿੜਾਇਆ ਕਿ ਦਿੜਾਇਆ? ਦਿੜਾਇਆ ਹੀ ਹੈ ਰਾਰਾ ਹਾਂਜੀ, ਫਿਰ ਦਿੜਾਇਆ ਪੜਾਂਗੇ। ਸਤਿਗੁਰ ਦਾ ਉਪਦੇਸ਼, ਸਤਿਗੁਰ ਦਾ ਉਪਦੇਸ਼ ਦਿੜਾਇਆ ਅਰਥ ਹੋਈ ਰਹੂਗਾ। ਉਪਦੇਸ਼ ਆਪ ਦਿੜ ਕੀਤਾ, ਹੋਰਾਂ ਨੂੰ ਦਿੜ ਕਰਵਾਇਆ। ਹਾਂਜੀ
ਬਾਬਾ ਜੀ ਪੜ੍ਹਿਆ ਨਾ, ਪਰਉਪਕਾਰ ਕਰੇ ਰੰਗ ਮਾਣੇ, ਰੰਗ ਮਾਣੇ ਵੀ
ਆਨੰਦ ਮਾਣਨਾ,
ਆਨੰਦ ਮਾਣਨਾ।
ਉੱਥੇ ਰੰਗ ਦਾ ਅਰਥ, ਰੰਗ ਰੰਗਣ ਦਾ ਅਰਥ ਨਹੀਂ, ਇੱਥੇ ਆਨੰਦ ਦਾ ਅਰਥ ਹੈ। ਕਿਤੇ ਰੰਗ ਦਾ ਅਰਥ ਪ੍ਰੇਮ ਆਉਂਦਾ, ਕਿਤੇ ਰੰਗ ਦਾ ਅਰਥ ਗੁਰਬਾਣੀ ਵਿੱਚ ਆਨੰਦ ਆਉਂਦਾ, ਇੱਥੇ ਆਨੰਦ ਦਾ ਅਰਥ ਹੈ, ਆਨੰਦ ਮਾਣਦਾ ਜੀ।
ਬ੍ਰਹਮਾ ਵੱਡਾ ਅਖਾਇੰਦਾ ਨਾਭ ਕਬਲ ਹੀ ਨਾਲ ਸਮਾਣਾ।
ਦੇਖੋ ਦੇਵਤਾ ਨੂੰ ਕਿੰਨੇ ਮਹਾਨ ਨੇ ਗੁਰੂ ਦੇ ਸਿੱਖ, ਸਿੱਖੀ ਬਹੁਤ ਮਹਾਨਤਾ ਦੇਵਤਾ ਜੀ ਨੂੰ। ਤਾਂ ਦੇਖਿਆ ਅਸੀਂ ਮਹਾਰਾਜ ਜੀ ਸਵਰਗ ਜਾਣ ਦੀ ਲੋੜ ਨਹੀਂ, ਅਤੇ ਸਵਰਗ ਨਰਕ 'ਤੇ ਮੈਂ ਰਹੇ ਹੋ ਸਤਿਗੁਰ ਕਹਿ ਪ੍ਰਸਾਦ, ਕਬੀਰ ਸਾਹਿਬ ਕਹਿੰਦੇ ਨੇ। ਸਵਰਗ ਦੀ ਇੱਛਾ ਨਹੀਂ, ਨਰਕ ਜਾਣਾ ਕਿਉਂ ਨਹੀਂ, ਕੋਈ ਮਾੜਾ ਕੰਮ ਕੋਈ ਨਹੀਂ ਕਰਿਆ ਗੁਰਸਿੱਖ ਨੇ, ਗੁਰਸਿੱਖ ਦੀ ਕਰਨੀ ਆ। ਅਤੇ ਦੇਵਤਿਆਂ ਤੋਂ ਵੀ ਮਹਾਨ ਨੇ, ਹੁਣ ਦੇਵਤਿਆਂ ਦਾ ਹਾਲ ਦੱਸ ਰਹੇ ਨੇ, ਪਹਿਲਾਂ ਬ੍ਰਹਮਾ ਨੂੰ ਲੈ ਰਹੇ ਨੇ। ਬ੍ਰਹਮਾ ਵੱਡਾ ਅਖਾਇੰਦਾ,
ਬ੍ਰਹਮਾ ਵੱਡਾ ਅਖਾਇੰਦਾ,
ਆਪਣੇ ਆਪ ਨੂੰ ਵੱਡਾ ਕਹਾਇਆ। ਕਿਉਂ? ਕਹਿੰਦਾ ਮੈਂ ਸ੍ਰਿਸ਼ਟੀ ਦੀ ਰਚਨਾ ਕਰਦਾ ਜੀ, ਸਾਰੇ ਸੰਸਾਰ ਨੂੰ ਮੈਂ ਬਣਾਉਣਾ, ਹੰਕਾਰ ਹੋ ਗਿਆ। ਅਤੇ ਆਕਾਸ਼ਮਣ ਨੇ ਕਿਹਾ ਸੀ ਤੂੰ ਤਾਂ ਨਾਭ ਕਮਲ ਤੋਂ ਪੈਦਾ ਹੋਇਆ। ਕਹਿੰਦਾ ਝੂਠ, ਨਾਭ ਕਮਲ ਜਿਹਨੂੰ ਮੈਂ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ, ਨਾ ਕਮਲ ਦੀ ਫੁੱਲ ਦੀ ਨਾਲੀ ਤੋਂ ਮੈਂ ਪੈਦਾ ਹੋਇਆ। ਕਮਲ ਫੁੱਲ ਦੀ ਨਾਲੀ ਨੂੰ ਲੱਤ ਮਾਰ ਦਿੱਤੀ ਬ੍ਰਹਮਾ ਨੇ, ਲੱਤ ਮਾਰੀ ਹੰਕਾਰ। ਹੁਣ ਜਦੋਂ ਐਸਾ ਕੀਤਾ, ਉਸ ਨਾਲੀ ਵਿੱਚ ਕਈ ਯੁੱਗ ਘੁੰਮਦਾ ਫਿਰਦਾ ਰਿਹਾ, ਨਾ ਉਰਲਾ ਕਿਨਾਰਾ ਨਾ ਪਰਲਾ ਕਿਨਾਰਾ ਲੱਭੇ, ਨਾ ਕਿੰਨੇ ਯੁੱਗ, ਮਹੀਨੇ ਦੋ ਮਹੀਨੇ ਦੀ ਗੱਲ ਨਹੀਂ, ਅਗਲੀ ਪੰਕਤੀ ਭਾਈ ਸਾਹਿਬ ਜੀ ਖੋਲ੍ਹਦੇ ਨੇ। ਹਾਂਜੀ ਇਉਂ ਜਿਹੜਾ ਸੀ ਨਾਭ ਕਮਲ ਦੀ ਨਾਲ ਸਮਾਣਾ,
ਕੀ ਨਾਲ ਸਮਾਣਾ,
ਜਿਹੜੇ ਕਮਲ ਦੀ ਨਾਲੀ ਸੀ ਨਾ ਉਹਦੇ ਵਿੱਚ ਸਮਾ ਗਿਆ, ਹੰਕਾਰ ਕਰਕੇ ਨਿਕਲਣਾ ਹੋਇਆ। ਵੱਡਾ ਕਹਾਉਂਦਾ ਸੀ ਆਪਣੇ ਆਪ ਨੂੰ, ਫਿਰ
ਆਵਾਗਮਨ ਅਨੇਕ ਯੁੱਗ,
ਹਾਂ ਕਿੰਨਾ ਕੁ ਰਿਹਾ ਬਾਈ, ਆਉਣਾ ਅਤੇ ਜਾਣਾ ਉਹਦੇ ਵਿੱਚ ਨਾਲੀ 'ਚ, ਕਦੇ ਉੱਪਰ ਆਵੇ ਕਦੇ ਥੱਲੇ, ਅਤੇ ਅਨੇਕਾਂ ਯੁੱਗ। ਫਿਰ ਕੀ ਹੋਇਆ? ਔੜਕ,
ਔੜਕ ਵਿੱਚ ਹੋਇਆ ਹੈਰਾਨਾ,
ਔੜਕ ਅਖੀਰ ਨੂੰ ਹੈਰਾਨ ਹੋਇਆ ਵੀ ਆ ਮੈਂ ਕਮਲ ਦੀ ਨਾਲੀ ਦਾ ਫੁੱਲ ਦਾ ਨਹੀਂ ਅੰਤ ਨਹੀਂ ਪਾ, ਨਾਲੀ ਦਾ ਹੀ ਅੰਤ ਨਹੀਂ ਮੇਰੇ ਤੋਂ ਪਾਇਆ ਜਾਂਦਾ, ਉਹਦਾ ਮੈਂ ਅੰਤ ਕਿਵੇਂ ਪਾਊਂਗਾ, ਇਉਂ ਹੈਰਾਨ ਹੋਇਆ ਹੁਣ। ਹਾਂ
ਔੜਕ ਕੀ ਤੁਸ ਆਪਣਾ ਆਪ ਗਨਾਏ ਪਰਮ ਭੁਲਾਣਾ,
ਔੜਕ ਕੀ ਤੋਸ ਪਾਰਤ ਨਹੀਂ, ਕੀ ਤੁਸ ਹੈ,
ਕੀ ਤੁਸ
ਕੀ ਤੁਸ, ਔੜਕ ਕੀ ਤੁਸ ਆਪਣਾ
ਤੁਸ,
ਪਰ ਬੋਲੀ ਉੱਥੋਂ ਦੀ ਜਿਹੜੀ ਨਨਕਾਣਾ ਸਾਹਿਬ ਦੀ ਕੀ ਤੋਸ ਹੁੰਦੀ ਹੈ, ਚਲੋ ਜਿਵੇਂ ਅਰਥ ਉਹੀ ਆਉਣਾ। ਔੜਕ ਕੀ ਤੋਸ ਆਪਣਾ,
ਔੜਕ ਕੀ ਤੋਸ ਆਪਣਾ,
ਆਪਣੇ ਵੱਲੋਂ ਸਾਰੀ ਬਾਹ ਲਾ ਕੇ ਥੱਕ ਗਿਆ, ਔੜਕ ਹੋ ਗਿਆ ਜੀ, ਇਹ ਤਾਂ ਔੜਕ ਔੜਕ ਆ ਜੀ, ਮੈਂ ਹੁਣ ਇਹਦੇ ਅੱਗੇ ਮੈਂ ਕੀ ਕਰਾਂ।
ਆਪ ਗਣਾਈਏ ਪਰਮ ਭੁਲਾਣਾ,
ਆਪ ਗਣਾਇਆ,
ਆਪ ਗਣਾਇਆ,
ਆਪਣੇ ਆਪ ਨੂੰ ਗਣਾ ਕੇ, ਆਪਾਂ ਗਣਾਉਂਦਾ ਸੀ ਨਾ ਮੈਂ ਸ੍ਰਿਸ਼ਟੀ ਦੇ ਰਚਦਾ, ਮੈਂ ਥੋੜ੍ਹਾ ਕਮਲ ਦੀ ਨਾਲੀ ਤੋਂ ਪੈਦਾ ਹੋਇਆ, ਆਪਾਂ ਗਣਾਉਂਦਾ ਸੀ, ਇਉਂ ਭਰਮ 'ਚ ਭੁੱਲ ਗਿਆ ਜੀ, ਨਿਕਲ ਨਹੀਂ ਹੋਇਆ। ਹੁਣ
ਚਾਰੇ ਵੇਦ ਬਖਾਣ ਦਾ,
ਚਾਰੇ ਵੇਦਾਂ ਦਾ ਕਥਨ ਕਰਦਾ ਹੈ, ਉਚਰੇ ਤਾਂ ਕਹਿੰਦੇ ਅਕਾਲ ਪੁਰਖ ਵੱਲੋਂ ਗਏ ਨੇ। ਵੇਦਾਂ ਦਾ ਜਿਹੜਾ ਸੀ ਅੱਗੇ ਅਧਿਐਨ ਜਾਂ ਪ੍ਰਚਾਰ ਬ੍ਰਹਮਾ ਨੇ ਕੀਤਾ, ਸੋ ਇਸ ਕਰਕੇ ਬਖਾਣ ਦਾ ਕਿਹਾ। ਚਾਰੇ ਵੇਦਾਂ ਦਾ ਗਿਆਤਾ ਵੀ ਹੋਇਆ, ਚਾਰੇ ਵੇਦਾਂ ਦਾ ਕਥਨ ਕਰਨ ਵਾਲਾ ਵੀ ਹੋਇਆ, ਪਰ
ਚਤੁਰਮੁਖੀ ਹੋਏ ਖਰਾ ਸਿਆਣਾ,
ਚਤੁਰਮੁਖੀ ਹੁੰਦਿਆਂ ਹੋਇਆ ਵੀ ਆਪਣੇ ਆਪ ਨੂੰ ਖਰਾ ਸਿਆਣਾ, ਬਹੁਤਾ ਸਿਆਣਾ ਕਹਾਉਂਦਾ ਸੀ। ਚਾਰ ਮੂੰਹ ਕਿਉਂ ਲੱਗੇ ਸੀ ਬ੍ਰਹਮਾ ਦੇ, ਉਹ ਅੱਗੇ ਦੱਸਾਂਗੇ ਅਗਲੀ ਲਾਈਨ 'ਚ ਪੜ੍ਹੋ। ਚਾਰ ਮੂੰਹ ਤਾਂ ਹੋਏ ਸੀ,
ਲੋਕਾਂ ਨੂੰ ਸਮਝਾਇੰਦਾ,
ਲੋਕਾਂ ਨੂੰ ਤਾਂ ਸਮਝਾਉਂਦਾ ਸੀ, ਆਪ ਕੀ ਡੁੱਬਿਆ?
ਦੇਖ ਸਰਸਤੀ ਰੂਪ ਲੁਭਾਣਾ।
ਹਾਂ ਸ੍ਰਿਸ਼ਟੀ ਕੌਣ ਸੀ? ਬੇਟੀ ਸੀ ਆਪਦੀ, ਬ੍ਰਹਮਾ ਦੀ ਲੜਕੀ ਨੂੰ ਸੀ ਸ੍ਰਿਸ਼ਟੀ, ਅਤੇ ਉਹਦਾ ਰੂਪ ਦੇਖ ਕੇ ਲਮਾਇਮਾਨ ਹੋ ਗਿਆ ਬੇਟੀ ਦਾ ਹੀ। ਕਿਵੇਂ ਹੋਇਆ ਸੀ? ਕਹਿੰਦੇ ਕਥਾ ਹੋ ਰਹੀ ਸੀ, ਬ੍ਰਹਮਾ ਨੇ ਸਭਾ ਲਾ ਕੇ ਬੈਠਾ ਸੀ, ਸਭਾ ਦੇ ਵਿੱਚ ਇਸਤਰੀਆਂ ਦੇ 16 ਸ਼ਿੰਗਾਰਾਂ ਦੀ ਕਥਾ ਚੱਲ ਰਹੀ ਸੀ, ਜਿਹੜੇ ਰੱਬ ਇੱਕ ਤਾਂ ਲਾਏ ਜਾਂਦੇ ਨੇ ਆਪਣੇ ਵੱਲੋਂ, ਇੱਕ ਕੁਦਰਤ ਵੱਲੋਂ ਨੇ ਇਹ ਦਾਤ ਇਹਨਾਂ ਨੂੰ ਦਿੱਤੀ ਆ 16 ਸ਼ਿੰਗਾਰਾਂ ਦੀ। ਉਹ ਸ਼ਿੰਗਾਰਾਂ ਦੀ ਸਭਾ ਚੱਲਦੀ ਸੀ ਅਤੇ ਕਥਾ ਚੱਲਦੀ ਸੀ ਸਭਾ ਵਿੱਚ, ਆਪਣੀ ਬੇਟੀ ਵੱਲ ਤੱਕਿਆ ਉਹ 16 ਹੀ ਸ਼ਿੰਗਾਰ ਉਹਦੇ 'ਚ ਮੌਜੂਦ ਨੇ। ਲੈ ਮਨ ਡੁਲਾਇਮਾਨ ਹੋ ਗਿਆ, ਡੋਲਿਆ। ਬੇਟੀ ਜਲਸਤ ਵਾਲੀ ਸੀ ਅਤੇ ਵੇਖਿਆ ਪਿਤਾ ਦੀ ਬਿਰਤੀ ਵਿਗੜ ਚੁੱਕੀ ਆ, ਪਿੱਠ ਪਿੱਛੇ ਹੋ ਗਏ, ਅੱਖਾਂ ਤੋਂ ਪਰੇ ਹੋ ਜਾਣਾ ਜੀ, ਅੱਖਾਂ 'ਚ ਵਿਕਾਰ ਦ੍ਰਿਸ਼ਟੀ ਆ ਗਈ ਆ। ਪਿੱਠ ਪਿੱਛੇ ਹੋਈ, ਸ਼ਕਤੀ ਨਾਲ ਪਿੱਛੇ ਛਰਲਾ ਲਿਆ ਉੱਧਰ ਦੇਖਣਾ, ਅਤੇ ਫਿਰ ਖੱਬੇ ਪਾਸੇ ਹੋ ਗਈ ਇੱਕ ਸਿਰ ਉੱਧਰ ਲਾ ਲਿਆ, ਸੱਜੇ ਪਾਸੇ ਹੋ ਗਈ ਉਹਦੇ ਇੱਕ ਸਿਰ ਉੱਧਰ ਬਣਾ ਲਿਆ। ਉਹਨੇ ਵੇਖਿਆ ਤਾਂ ਇਹ ਤਾਂ ਗਰਕੇ ਹੀ ਉਹ ਚੱਲੇ ਨੇ। ਛੱਤ ਦੇ ਬਲ ਨਾਲ ਸਤੀ ਸੀ ਨਾ, ਜੱਤ ਵਾਲੀ ਸੀ, ਸ਼ਕਤੀ ਕਰਕੇ ਜਿਹੜੀ ਸੀ ਸੱਚਖੰਡ ਵੱਲ ਨੂੰ ਜਾਣ ਲੱਗੀ, ਪੰਜਵਾਂ ਸਿਰ ਲਾ ਲਿਆ ਉੱਪਰ ਨੂੰ। ਉਸ ਵੇਲੇ ਸ਼ਿਵਜੀ ਇਹ ਕੌਤਕ ਦੇਖ ਰਿਹਾ ਸੀ, ਤਰਸੂਲ ਲੈ ਕੇ ਸਿਰ ਪੰਜਵਾਂ ਵੱਢ ਲਿਆ। ਉਹ ਫਿਰ ਕਹਿੰਦੇ ਜਿਹੜਾ ਸੀ ਉਹਦੇ ਉਸ ਵੇਲੇ ਸੀ ਵੀ ਬ੍ਰਹਮ ਹੱਤਿਆ ਦਾ ਦੋਸ਼ ਲੱਗ ਜਾਂਦਾ, ਉਹ ਪੰਜਵਾਂ ਸਿਰ ਸ਼ਿਵਜੀ ਦੇ ਹੱਥ 'ਤੇ ਜੁੜਿਆ ਰਿਹਾ। ਗੁਰੂ ਗ੍ਰੰਥ ਸਾਹਿਬ ਆਉਂਦੀ ਹੈ ਤ੍ਰਿਲੋਚਨ ਦੀ ਬਾਣੀ ਵਿੱਚ, ਸਤਾਸੀ ਜਾਗਤ ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰ ਰਹੀ। ਸਾਰੇ ਤੀਰਥਾਂ 'ਤੇ ਘੁੰਮਿਆ ਫਿਰਿਆ ਸ਼ਿਵਜੀ ਜਿਹੜਾ ਸੀ, ਉਹ ਕਪਾਲੀ ਨਾ ਹੱਥ ਤੋਂ ਲੱਥੀ ਲਈ ਫਿਰਦਾ, ਤਾਂ ਉਹ ਦੋਸ਼ ਲੱਗਿਆ ਹੋਇਆ ਉਹ ਤੁਰਿਆ ਫਿਰਦਾ। ਕਿੱਥੇ ਆ ਗਿਆ? ਅੱਜ ਇੱਥੇ ਜਗਾਦਰੀ ਹੈ, ਤੁਸੀਂ ਗਏ ਹੋਵੋਗੇ ਨਾ, ਜਗਾਦਰੀ ਲਾਗੇ ਉੱਥੇ ਇੱਕ ਛੱਪੜ ਸੀ, ਉੱਥੇ ਆਇਆ। ਪੁਰਾਣਾ ਤੀਰਥ ਸੀ, ਪਤਾ ਨਹੀਂ ਸੀ। ਅਤੇ ਉੱਥੇ ਇੱਕ ਕਾਲੇ ਰੰਗ ਦਾ ਗਾਂ ਦਾ ਬੱਚਾ ਪਾਣੀ ਪੀਣ ਅੰਦਰ ਵੜਿਆ ਅਤੇ ਚਿੱਟਾ ਹੋ ਕੇ ਨਿਕਲਿਆ। ਉਹਨੇ ਕਿਹਾ ਵੀ ਇਹ ਤੀਰਥ ਕੋਈ ਮਹਾਨ ਹੈ, ਇੱਥੇ ਕਪਾਲੀ ਲੱਥੇਗੀ। ਉੱਥੇ ਇਸ਼ਨਾਨ ਕੀਤਾ, ਕਪਾਲੀ 'ਤੇ ਲੱਥ ਗਈ। ਤੀਰਥ ਤੀਰਥ ਪ੍ਰਮਤਾ ਲਹਿ ਨਾ ਪਾਰ ਰਹੀ, ਪਰ ਕਰਮ ਕਰ ਕਪਾਲ ਮਫੀਠ ਸਰੀ। ਕਪਾਲੀ ਦਾ ਦਾਗ ਹੱਥ 'ਤੇ ਮਿਟੇ ਰਿਹਾ, ਨਹੀਂ ਮਿਟਿਆ। ਉੱਥੇ ਉਹਦਾ ਨਾਂ ਪੈ ਗਿਆ ਕਪਾਲ ਮੋਚਨ। ਤਾਂ ਬੁੜੀਆਂ ਕਹੀ ਜਾਂਦੇ ਨੇ, ਜਾਂ ਬੰਦੇ ਆਪਣੇ ਗੋਪਾਲ ਮੋਚਨ ਨੂੰ ਚੱਲੇ ਹਾਂ ਜੀ, ਗੋਪਾਲ ਮੋਚਨੇ ਕਹੀ ਜਾਂਦੇ ਨੇ। ਰੱਬ ਨੂੰ ਕੱਟਣਾ, ਮੋਚਨ ਹੁੰਦਾ ਕੱਟ ਦੇਣਾ, ਗੋਪਾਲ ਨਾ ਰੱਬ ਦਾ, ਰੱਬ ਨੂੰ ਕੱਟਣ ਚੱਲੇ ਹਾਂ। ਕਿੰਨਾ ਨਾਂ ਹੀ ਪੁੱਠਾ ਲਈ ਜਾਂਦੇ ਨੇ। ਅਸਲ ਨਾਂ ਉਹਦਾ ਕਪਾਲ ਮੋਚਨ,
ਮੋਚਨ
ਕਪਾਲੀ ਦਾ ਮੋਚਨ ਹੋਇਆ, ਕਪਾਲੀ ਕੱਟੀ ਗਈ। ਇਉਂ ਇਹ ਚਾਰ ਅਸਰ ਇੱਦਾਂ ਇਹ ਬਰਮਾ ਦੇ ਬਣੇ ਸੀ। ਲੋਕਾਂ ਨੂੰ ਸਮਝਾਇੰਦਾ,
ਲੋਕਾਂ ਨੂੰ ਸਮਝਾਇੰਦਾ,
ਦੇਖ ਸੁਰਸਤੀ ਰੂਪ ਲੁਭਾਣਾ,
ਦੇਖ ਸੁਰਸਤੀ ਰੂਪ ਲੁਭਾਣਾ,
ਆਪਣੀ ਸੁਰਸਤੀ ਬੇਟੀ ਦੇ ਰੂਪ ਨੂੰ ਵੇਖ ਕਰਕੇ ਲਵਾਇਮਾਨ ਹੋ ਗਿਆ। ਇਉਂ ਚਾਰ ਸਿਰ ਬਣਾ ਲਏ। ਹੈਂਜੀ, ਕੇਸ ਉਹਦਾ ਇਹ ਕਲੰਕ ਉਹਦਾ ਬਣਿਆ ਹੀ ਰਹੂ ਵੀ ਆਹ ਚਾਰ ਮੂੰਹ ਦੇ ਜਿਹੜੇ ਨੇ ਨਾ, ਉਹਦੀ ਕਲੰਕ ਦੀ ਨਿਸ਼ਾਨੀ ਆ। ਬਣਾਉਣੇ ਹੱਕ ਚਲੋ ਜੇ ਅਸੀਂ ਜਿਹੜਾ ਸੀ ਹੰਕਾਰੀ ਹੋਣ ਤੋਂ ਬਾਅਦ ਨਿਮਰਤਾ ਵਿੱਚ ਵੀ ਆਇਆ, ਮੁੜ ਕੇ ਚਰ ਨਹੀਂ ਪਿਆ, ਉਦੋਂ ਤਾਂ ਉਹ 'ਚੋਂ ਕੱਢਿਆ ਉਹ ਨਾਲੀ 'ਚੋਂ। ਬੋੜਾ ਪਰ ਉਹ ਗਲਤ ਆਇਆ ਵੀ ਦੱਸ ਦਿੱਤਾ ਨਾ ਵੀ ਬਰਮਾ ਵਰਗੇ ਵੀ ਕਾਮ ਨੇ ਅਤੇ ਹੰਕਾਰ ਨੇ, ਨਹੀਂ ਜਿਹੜੇ ਸੀ ਬਚ ਸਕੇ। ਇਹ ਹੁਕਮ ਕਰੀ ਜਾਂਦਾ ਤਾਂ ਕਰਵਾਈ ਜਾਂਦਾ, ਪਰ ਗੱਲ ਜਿਹੜਾ ਸੀ ਨਾਲ ਖੋ ਵੀ ਲਈ ਨਾ ਉਸ ਵੇਲੇ। ਕਰੋ ਕਿਰਪਾ,
ਚਾਰ ਵੇਦ ਗਵਾਇਕਾ,
ਹਾਂ ਚਾਰਾਂ ਵੇਦਾਂ ਨੂੰ ਗਵਾ ਬੈਠਾ, ਕਿਉਂ?
ਗਰਭ ਗਰੂਰੀ ਕਰ ਪਛਤਾਣਾ,
ਹਾਂ ਪਛਤਾਇਆ ਫਿਰ ਗਰਭ ਦੇ ਵਿੱਚ, ਗਰੂਰੀ ਵਿੱਚ ਹੋ ਕਰਕੇ ਪਛਤਾਤਾਪ ਹੋਇਆ।
ਅਕਥ ਕਥਾ ਨੇਤ ਨੇਤ ਵਿਖਾਣਾ,
ਅਕਥ ਕਥਾ,
ਅਕਥ ਕਥਾ
ਭਾਈ ਰੱਬ ਦੀ ਫਿਰ ਅਕਥ ਕਥਾ ਹੀ ਹੈ। ਕਹਿ ਇਹਨੂੰ ਵੀ ਕਹਿਣਾ ਪਿਆ ਨੇਤ ਨੇਤ, ਮੈਂ ਨਹੀਂ ਤੇਰਾ ਅੰਤ ਮਹਾਰਾਜ ਜੀ, ਨਹੀਂ ਤੇਰਾ ਅੰਤ। ਤਦੇ ਤਾਂ ਜਬ ਸਾਹਿਬ ਕਿਹਾ ਨਾ, ਇਹ ਸ਼ਕਤੀ ਉਹਨਾਂ ਦੀ, ਉਹਨਾਂ ਦੇ ਹੁਕਮੇ ਹੈ ਬਸ। ਜਬ ਸਾਹਿਬ ਪੜ੍ਹਦੇ ਹਾਂ ਰੋਜ਼, ਉਹ ਵੇਖਾ ਉਹਨਾਂ ਨਜ਼ਰ ਨਾ ਆਵੇ, ਬਹੁਤ ਆਵੇ ਬੇਟਾ, ਇੱਥੋਂ ਕਿਤੇ ਰੱਖੇ ਹੋਏ ਨੇ ਇਹ। ਅਕਥ ਕਥਾ ਹੈ ਪਰਮੇਸ਼ਰ ਦੀ, ਨੇਤ ਨੇਤ ਇਹਨੂੰ ਆਖਣਾ ਕਰਦੇ ਨੇ। ਸੋ ਸੱਤ ਪੌੜੀਆਂ ਹੋਈਆਂ ਸੀ ਜੀ ਸਵੇਰ ਦੀਆਂ, ਇਸੇ ਪੌੜੀ ਨੂੰ ਸਾਰੇ ਇਕੱਠੇ ਮਿਲ ਕੇ ਪੜ੍ਹ ਲਓ। ਓੜਕ ਕੀਤੋਸ ਆਪਣਾ, ਆਪ ਬਣਾਇਆ ਪਰਮ ਭੁਲਾਣਾ, ਵੇਦ ਵਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏ ਦਾ देख सुरुस्ति लो रूप लुभाना चारे वेद गवाए कह गर्व गरुरी कर पछताना अकथ कथा नेत नेत बखाना अकथ कथा नेत नेत बखाना। वाहिगुरु जी का खालसा। वाहिगुरु जी का।